ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀਏ ਬਰਤ ਹੈ ਆਪਣਾ ਕੈਸੇ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਜੀਏ ਦਰਦ ਹੈ ਆਪਣਾ ਕੈਸੇ ਕਰੀ ਪੁਕਾਰ
ਕਰਮ ਸਨਮਾਨ ਦੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡੀਆਂ ਭਾਗਾਂ ਵਾਲੇ ਹੋ, ਬਿਨਾਂ ਨੂੰ ਬਿੱਠੇ ਸਭੇ ਥਾਪ ਨਹੀਂ ਤੁਧ ਦੇ ਹੋਇਆ, ਵੱਡੋ ਹੋ ਪੁਰਖ ਵਧਾਤਾ ਤਾਂ ਤੂੰ ਸੋ ਹੋਇਆ, ਵਸਦੀ ਸਗਨਾ ਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਗਾਹੇ ਨਾਇਆ ਰਾਮਦਾਸ ਸਰ। ਐਸਾ ਮਹਾਨ ਸ਼੍ਰੋਮਣੀ ਤੋਂ ਸ਼੍ਰੋਮਣੀ ਗੁਰੂ ਕਾ ਗੁਰ ਤੀਰਥ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਅੰਮ੍ਰਿਤ ਸਰੋਵਰ ਦੇ ਪਾਵਨ ਪਵਿੱਤਰ ਦਰਸ਼ਨ ਇਸ਼ਨਾਨ, ਸਤਿਗੁਰੂ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਨ ਦਾ ਅਤੇ ਗੁਰਦੁਆਰਾ ਮੰਡੀ ਸਾਹਿਬ ਦੀਵਾਨ ਹਾਲ ਵਿਖੇ ਸਤਸੰਗਤ ਦੇ ਵਿੱਚ ਜੁੜ ਕੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਸੰਗਤ ਜੀ, ਨੌਵੇਂ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਇਸ ਲੋਕਾਈ ਉੱਤੇ ਮਹਾਨ ਬਖਸ਼ਿਸ਼ਾਂ ਔਰ ਰਹਿਮਤਾਂ ਕੀਤੀਆਂ ਹਨ, ਔਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਜਿੱਥੇ ਇਹ ਨਗਰੀ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪ ਵਸਾਉਣਾ ਕੀਤੀ। ਉੱਥੇ ਸਭ ਤੋਂ ਪਹਿਲਾਂ ਤੁੰਗ ਆਦਿਕ ਨਗਰ ਦੇ ਜ਼ਿਮੀਂਦਾਰਾਂ ਪਾਸੋਂ ਧੰਨ ਦੇ ਕੇ ਮੁੱਲ ਖਰੀਦਿਆ ਸੀ ਇਹ ਸਾਰਾ ਇਲਾਕਾ, ਸਾਰੀ ਧਰਤੀ, ਸਾਰੀ ਜ਼ਮੀਨ। ਔਰ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਗੁਰੂ ਕੇ ਮਹਿਲ ਅਸਥਾਨ ਦੀਆਂ ਇਮਾਰਤਾਂ ਤਿਆਰ ਕਰਵਾਈਆਂ ਸਨ, ਬਾਅਦ ਵਿੱਚ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਸੀ। ਉਹਨਾਂ ਗੁਰੂ ਕੇ ਮਹਿਲਾਂ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਤੋਂ 400 ਸਾਲ ਪਹਿਲਾਂ ਅਵਤਾਰ ਹੋਇਆ, ਔਰ ਆਪਾਂ ਨੂੰ ਵੀ ਇਹ ਸੁਭਾਗ ਪ੍ਰਾਪਤ ਹੋ ਰਿਹਾ ਹੈ ਕਿ ਆਪਣੇ ਜੀਵਨ ਵਿੱਚ ਆਪਾਂ ਸਤਿਗੁਰੂ ਜੀ ਦੇ 400 ਸਾਲਾ ਅਵਤਾਰ ਗੁਰਪੁਰਬ ਦੇ ਸਮਾਗਮਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ, ਹਾਜ਼ਰੀਆਂ ਭਰਨ ਜਾ ਰਹੇ ਹਾਂ ਔਰ ਆਪਣਾ ਜੀਵਨ ਕਿਰਤਾਰਥ ਕਰਨ ਜਾ ਰਹੇ ਹਾਂ। ਹਾਂ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਭਾਗਾਂ ਵਾਲੇ ਸਿੱਖ ਭਾਵਨਾ ਨਾਲ ਸ਼ਰਧਾ ਨਾਲ ਆਪਣੇ ਗੁਰੂ ਦੇ ਗੁਰਪੁਰਬਾਂ ਦੇ ਸਮਾਗਮ ਕਰਦੇ ਹੈ ਔਰ ਗੁਰਪੁਰਬ ਮਨਾਉਂਦੇ ਹਨ। 400 साल सतगुरु जी का प्रकाश गुरपुरब श्री अमृतसर साहिब जी की पावन धरती से 1 मई में मनाया जा रहा है। सत संगत जी, धन सतगुरु श्री गुरु नानक देव सच्चे पातशाह जी ने अज कृपा की है, सतखंड श्री हरिमंदर साहिब जी तो आपां पावन पवित्र श्री मुखवाक की दात बख्शिश की है। इस पावन पवित्र शब्द की उथान का क्योंकि सोरठ राग की संपूर्णता तो बाद तनासरी राग की आरंभता होंगी है। ये पावन पवित्र शब्द तनासरी राग की आरंभता का सतगुरु जी उच्चारण कर रहे हैं। तनासरी तनवंती डाणिया पाही और राग माला दे विच माल राग माल कौंस दी ए रागनी तनासरी राग मन्या जांदा है और इस दी आरंभता दे विच सतगुरु महाराज जी ने महान रहमत और बख्शिशां कीतियां हन। ये शब्द कित्थों उच्चारण किया, इसका पावन पवित्र इतिहास और उथान का इस प्रकार है। जदों धन सतगुरु श्री गुरु नानक देव महाराज सच्चे पातशाह जी ने बाबे तारे चार चक नौ खंड पृथ्वी सच्चा ढोआ गुरमुख कल विच प्रगट होया, चार उदासियां तो उपरंत भाव चार उपदेश दियां फेरियां तो बाद चारे दिशावां दे विच सतगुरु महाराज जी ने इस तपदी लुकाई नूं ठार करके नाम दा भगती दा सेवा सिमरन दा गुरसिखी दा उपदेश देण तों उपरंत सतगुरु जी रावी दरिया दे किनारे ते श्री करतारपुर साहिब आ के सतगुरु महाराज जी इत्थे सुभाईमान होए हन। जदों सतगुरु जी ने इत्थे आके निवास किया तां इस इलाके का एक चौधरी करोड़िया खत्री बड़ा प्रसिद्ध सी। करोड़िया खत्री मल, करोड़िया मल खत्री दो सी। ये मुसलमानां नाल भी हिंदुआं नाल भी सारिआं नाल बहुत ईरखा करिआ करदा सी और अपनी धन और पदवी दी शक्ति दे हंकार करके तुलसी जी ने बड़ा सुंदर कहा है, ऐसो को जन्मों जगमाही प्रभता पाए जास मदना। कहिंदे कौन इस संसार ते पैदा होया जिन्हों कोई वड्याई पदवी मान सन्मान प्राप्त होया होवे तां उहदे अंदर हंकार ना पैदा होवे। नवाब कपूर सिंह जी वर्गा तो कोई विरला ही हो सकता ना। नवाबी की पदवी मिलने तो बाद संगत दे जोड़े झाड़े, संगत नु पखा टले, संगत दे बर्तना की सेवा करे, सिंघां दे घोड़िया की लिद चुकन की सेवा करे, झाड़ू दवे, ऐसा तो कोई विरला महापुरख नवाब भाई कपूर सिंह जी वर्गा कोई विरला ही हो सकता है। पदवियां दे उत्ते बैठ के भी निम्रता रखनी, छछा छोड़े दास तुम्हारे, दास दासन के पानी हारे, छछा छार हो तेरे संता अपनी कृपा करो भगवंता। तानसी सिंह साहब महाराज रणजीत सिंह जी सिख राज दे मालिक सन, समय दे बादशाह सन, पर सतखंड श्री हरिमंदर साहब आके सिंघां दे चरण झाड़ने भाव ग्रंथी सिंह साहिबाना दे चरण धोण दी, चरण झाड़न दी, दाड़े नाल भी अपने चरणां दी छोह नूं ला के अपने मस्तक नूं लाउणा, एडी वड्डी निम्रता हिरदे दे विच बना के रखनी, ऐसा कोई विरला ही होया करदा। सतगुरु जी का गुरबाणी विच फरमान है, मिठत नीवी नानका गुण चंगियां तत्। कहिंदे ऐ बंदे जीवन जीवन दे विच जो सारियां चंगाइयां दा तू तत वेखना ना भी सब तो श्रोमणी केड़ी गल है, सारे गुणा नालों सब तो वड्डी केड़ी गल है, सारे गुणा विच्चों सब तो श्रोमणी गुण केड़ा है जिहड़ा हमेशा वास्ते निम्रता धारण करके रखनी निव के रहना। निवै सो गौरा होवे, निवण वालियां नूं निम्रता रखण वालियां नूं सदा ही गौरवताई प्राप्त हुंदी है, उहनां दा सिर सदा ही लोक प्रलोक दे विच उच्चा रहिंदा। नहीं तो महाराज कहिंदे कहनर गर्भस थोड़ी बात, मन दस नाद टका चार, गर्भत एंडो टेढो जात, दिवस चार की करो साहिबी जैसे बन हर पात। महाराज कहिंदे चार दिन दियां जथेदारियां, प्रधानगियां, मालकियां, राज भाग, पद पदवियां तू कर लवेंगा तो फिर की हो जाएगा। जिवें जंगल दे पत्ते बिरछां नूं लगदे है और समा आउण तों झड़के धरती ते डिग पैंदे है और हवा उड़ा के उहनां नूं पता नहीं किथे तों किथे समान दे विच लिजा के फिर धरती ते पता नहीं किथे सिट दिंदी है, फिर वह गल सड़ के मिट्टी दा रूप धारण कर जांदे है, ऐसी हालत भी हो जांदी है। इस करके निम्रता मन दे विच छच्छा छोरे दास तुम्हारे, दास दासन के पानी हारे, छच्छा छार होत तेरे संता अपनी कृपा करो भगवंता। हे महाराज तेरे दासां दे भी दास, उन्हां दे भी अगे तो अगे दास जेडे हन गे, उन्हां दे चरणां दी सानू धूड़ बना दिओ। करोड़ियों के मन में बड़ा भारी हंकार सी कि मैं बहुत वड्डियां जमीनां जायदादां दा मालक है, मेरे कोले बेशुमार धन है। इस गल दा हंकार मन में बहुत वड्डा करदा सी और हंकार करके ही हिंदुआं ते मुसलमानां नूं भी बड़ा भारी अपने माण दा हुम्मे दा हंकार दा निशाना बनाउंदा। इतिहास विच आउंदा कई मुसलमानां नूं कई हिंदुआं नूं अपनी बिरादरी विच्चों छेक दित्ता सी, लोकां दी सभा दे विच्चों छेक दित्ता सी, इन्ना हंकारी मनुख सी। एक दिन कोई जोगी भले पुरश धन गुरु नानक साहिब जी का शब्द गाउंदे हुए जा रहे सन प्रेम विच भिज के, नानक आखै रे मना सुनिए सिख सही, लेखा रब मंगेसिया बैठा कढ बही। वैरागमयी शब्द दियां पंक्तियां जदों करोड़िए मल दे कन्नां विच पईआं तां सुण के उहनां नूं पुछदा इह किहदी बाणी गा रहे हो, वो कहन लगे धन गुरु नानक साहब जी दे शब्दां दा गायन कर रहे हां। धन गुरु नानक साहब जी दा नाम सुनदिआं सारी ईरखा दी अग अंदर भड़क गई, जिहड़ी चंगयाड़ी लगी होई सी वह भड़क गई। कहन लगा उही तपा है ना जिहड़ा मेरी जमीन विच बैठा, चंगा कहना इहनूं मैं जाके मत दिना जिहड़ा लोकां नूं इस रस्ते तोड़ रहा है, भाव भगती बंदगी सेवा सिमरन गुरमत दे रस्ते ते तोरदिआं भी मनमुख लोकां नूं चंगा नहीं ना लगदा। इस करके घरों घोड़ी ते सवार हो के गुरु साहब नूं उठाउण वास्ते तैयारी करके जदों तुरन लगा घोड़ी ते बैठण लगा सिर तों पग लै गई। सियाणे पुरशां नूं उस वक्त नौकरां चाकरां ने घर दे जीआं ने आख्या हे करोड़िया ये माड़ा शगन होया, तेरी सिर तो पग लै गई है, उस तरफ ना जा, तेनू कोई चंगा अगो संकेत नहीं मिलने वाला, कोई चंगा तेरे नाल होने वाला नहीं है। नाल दें दे कहन तो रुक गया। थोड़े दिन बाद फिर घोड़ी ते सवार होके चलिया, बड़े लोकां ने रोकिया कि धन गुरु नानक साहब का कोई दावा नहीं, वह तो अपनी मौज विच उत्थे सेवा सिमरन का प्रवाह चला रहे हैं, महान घालना घाल रहे हैं। ਇਸ ਕਰਕੇ ਤੂੰ ਉਹਨਾਂ ਨੂੰ ਉਠਾਉਣ ਵਾਸਤੇ ਕਿਉਂ ਜਾਣਾ, ਉਹਨਾਂ ਦੀ ਕੋਈ ਮੇਰ ਨਹੀਂ ਹੈ ਤੇਰੀ ਜ਼ਮੀਨ ਉੱਤੇ, ਤੇਰੀ ਧਰਤੀ ਉੱਤੇ, ਤੇਰੀ ਥਾਂ ਉੱਤੇ। ਪਤਾ ਨਹੀਂ ਕਿੰਨੇ ਕੁ ਦਿਨ ਰਹਿਣਾ, ਫਿਰ ਉਹਨਾਂ ਨੇ ਅੱਗੇ ਚਲੇ ਜਾਣਾ। ਜੀਵਾਂ ਦੇ ਪਾਰੋ ਤਾਰੇ ਵਾਸਤੇ ਇਸ ਧਰਤੀ ਤੇ ਆਏ ਹੈ। ਕਰੋੜੀਆ ਕਹਿਣ ਲੱਗਾ, ਨਹੀਂ ਮੈਂ ਜਾਣਾ ਹੀ ਜਾਣਾ, ਉਹਨਾਂ ਨੂੰ ਇੱਥੋਂ ਉਠਾ ਕੇ ਮੈਂ ਸਾਹ ਲੈਣਾ। ਜਦੋਂ ਘੋੜੀ ਤੇ ਚੜ੍ਹ ਕੇ ਕੁਝ ਕਦਮ ਅੱਗੇ ਗਿਆ ਨਾ, ਅੱਖਾਂ ਤੋਂ ਦਿਸਣੋਂ ਬੰਦ ਹੋ ਗਿਆ, ਅੱਖਾਂ ਅੰਨੀਆਂ ਹੋ ਗਈਆਂ, ਦਿਖਾਈ ਦੇਣੋਂ ਹਟ ਗਿਆ। ਉਸ ਵਕਤ ਨਾਲ ਦੇ ਸਾਥੀਆਂ ਨੂੰ ਕਹਿਣ ਲੱਗਾ ਕਿ ਮੈਨੂੰ ਤਾਂ ਅੱਖਾਂ ਤੋਂ ਕੁਝ ਵੀ ਰਸਤਾ ਤੇ ਅੱਗੇ ਕੋਈ ਥਾਂ, ਕੋਈ ਜਗ੍ਹਾ, ਕੋਈ ਮਾਰਗ, ਕੋਈ ਨਗਰ, ਕੁਝ ਵੀ ਦਿਖਾਈ ਨਹੀਂ ਦਿੰਦਾ। ਨਾਲ ਦਿਆਂ ਨੇ ਸਮਝਾਇਆ, ਤੇਰੀ ਨੀਅਤ ਖੋਟ ਹੈ, ਖੋਟ ਹੈ ਤੇਰੀ ਨੀਅਤ ਵਿੱਚ। ਜਿਹੋ ਜਿਹਾ ਬੰਦਾ ਸੋਚਦਾ, ਜਿਹੋ ਜੀ ਕਰਨੀ ਕਰਦਾ, ਉਹੋ ਜਿਹਾ ਉਹਦਾ ਫਲ ਭਰ ਲੈਂਦਾ। ਇਸ ਕਰਕੇ ਮਨ ਦੀ ਖੋਟ ਨੂੰ, ਹਉਮੈ ਹੰਕਾਰ ਈਰਖਾ ਨੂੰ ਤਿਆਗ, ਨਿਮਰਤਾ ਵਿੱਚ ਆ। ਕਹਿਣ ਲੱਗਾ, ਮੇਰੀ ਤਾਂ ਬਹੁਤ ਮਾੜੀ ਹਾਲਤ ਹੈ। ਉਸ ਵਕਤ ਸਿਆਣੇ ਪੁਰਸ਼ ਕਹਿਣ ਲੱਗੇ, ਤੈਨੂੰ ਅਸੀਂ ਕਿਹਾ ਸੀ ਨਾ ਤੂੰ ਇਹ ਕਰਮ ਕਰ, ਇਸ ਗਲਤ ਰਸਤੇ ਨਾ ਤੁਰ, ਪਰ ਤੂੰ ਸਾਡੇ ਆਖੇ ਨਹੀਂ ਲੱਗਾ। ਧੰਨ ਗੁਰੂ ਨਾਨਕ ਸਾਹਿਬ, ਅਨੰਤ ਕਲਾ ਸੋਲਹ ਕਲਾ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕੁਰ ਚੜ੍ਹਿਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਐਸਾ ਮਨ ਵਿੱਚ ਈਰਖਾ ਦਵੈਸ਼ ਰੱਖਣੀ, ਤੇਰਾ ਭਲਾ ਨਹੀਂ ਹੋਏਗਾ। ਤਿਆਗ ਦੇ ਮਨ ਵਿੱਚੋਂ ਛੱਡਦੇ, ਸ਼ਰਧਾ ਰੱਖ, ਭਾਵਨਾ ਰੱਖ। ਕਹਿਣ ਲੱਗਾ, ਮੈਨੂੰ ਜਿਵੇਂ ਕਿਵੇਂ ਸੱਚੇ ਪਾਤਸ਼ਾਹ ਕੋਲੇ ਲੈ ਕੇ ਜਾਓ। ਉਸੇ ਵਕਤ ਫੜ ਕੇ ਨਾਲ ਦੇ ਸਾਥੀਆਂ ਨੇ ਇਸ ਨੂੰ ਕਰਤਾਰਪੁਰ ਸਾਹਿਬ ਲੈ ਕੇ ਆਏ। ਭਾਵਨਾ ਨਾਲ ਨਮਸਕਾਰ ਕਰਕੇ ਕਹਿਣ ਲੱਗਾ, ਮਹਾਰਾਜ ਮੈਨੂੰ ਦਿਖਾਈ ਨਹੀਂ ਦਿੰਦਾ, ਤੁਹਾਡੇ ਦਰਸ਼ਨ ਨਹੀਂ ਹੋ ਰਹੇ, ਦਿਸਣੋਂ ਹਟ ਗਿਆ, ਮੈਂ ਬੜਾ ਪਾਪ ਕੀਤਾ। ਸਿਆਣਿਆਂ ਨੇ ਸਮਝਾਇਆ, ਜਦੋਂ ਸਿਆਣੇ ਸਿੱਖ ਮਤ ਦੇਣ, ਬੰਦਾ ਨਾ ਮੰਨੇ ਨਾ, ਫਿਰ ਉਹਦੀ ਐਸੀ ਹਾਲਤ ਹੁੰਦੀ ਹੈ ਜਿਹੋ ਜਿਹੀ ਅੱਜ ਮੇਰੀ ਹੋਈ ਹੈ। ਮਹਾਰਾਜ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ, ਕਰੋੜੀਆ ਬੋਲ ਵਾਹਿਗੁਰੂ। ਜਦੋਂ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਾਇਆ, ਕਰੋੜੀਏ ਨੂੰ ਕਹਿਣ ਲੱਗੇ, ਤੇਰੇ ਸਾਹਮਣੇ ਬੈਠੇ ਆ, ਦੇਖ ਲੈ। ਉਦੋਂ ਹੀ ਦੱਸਣ ਲੱਗ ਪਿਆ, ਆਖੋ ਭਾਈ ਵਾਹਿਗੁਰੂ। ਸਤਿਗੁਰੂ ਜੀ ਦੇ ਦਰਸ਼ਨ ਹੋਏ, ਨਿਮਰਤਾ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਖਿਮਾ ਕਰੋ, ਮੈਂ ਬੜਾ ਗੁਨਾਹਗਾਰ ਹਾਂ, ਹੰਕਾਰੀ ਮਨੁੱਖ ਹਾਂ, ਬੜੇ ਲੋਕਾਂ ਨੂੰ ਦੁਖੀ ਕੀਤਾ, ਤੁਹਾਡੇ ਦਰਸ਼ਨ ਕਰਕੇ ਅੱਜ ਮੇਰਾ ਮਨ ਸ਼ੀਤਲ ਹੋ ਗਿਆ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਗੁਰੂ ਦੇ ਦਰਸ਼ਨ ਕਰਕੇ ਤਨ ਅਤੇ ਮਨ ਜਿਹੜਾ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ। ਸੱਚੇ ਪਾਤਸ਼ਾਹ, ਮੈਨੂੰ ਆਪਣੇ ਪਾਪਾਂ ਦੇ ਉੱਤੇ ਵੀ ਪਛਤਾਤਾਪ ਪੈਦਾ ਹੋ ਗਿਆ, ਜਿਹੜੇ ਮੈਂ ਗੁਨਾਹ ਕੀਤੇ, ਈਰਖਾ ਦਵੈਸ਼ ਹਉਮੈ ਹੰਕਾਰ ਦੇ ਅਧੀਨ ਹੋ ਕੇ, ਮਾਇਆ ਦੇ ਹੰਕਾਰ ਵਿੱਚ, ਮਾਇਆ ਦੇ ਮਦ ਵਿੱਚ, ਚੌਧਰੀ ਹੋਣ ਦੇ ਮਦ ਵਿੱਚ, ਹੰਕਾਰ ਵਿੱਚ ਜਿਹੜੇ ਮੈਂ ਗੁਨਾਹ ਕੀਤੇ, ਵਾਹਿਗੁਰੂ ਦੀ ਰਈਅਤ ਨੂੰ ਮੈਂ ਦੁਖੀ ਕੀਤਾ, ਉਸ ਦਾ ਵੀ ਮੇਰੇ ਮਨ ਵਿੱਚ ਪਛਤਾਤਾਪ ਹੈ, ਮੈਨੂੰ ਬਖਸ਼ ਦਿਓ, ਮੈਂ ਗੁਨਾਹਗਾਰ ਹਾਂ। ਸੱਚੇ ਪਾਤਸ਼ਾਹ, ਮੈਨੂੰ ਕੋਈ ਸੇਵਾ ਬਖਸ਼ੋ। ਮਹਾਰਾਜ ਕਹਿੰਦੇ, ਭਾਈ ਜੋ ਤੇਰੀ ਇੱਛਾ, ਸੇਵਾ ਕਰ ਲੈ ਸੰਗਤਾਂ ਦੀ। ਕਹਿਣ ਲੱਗਾ, ਮਹਾਰਾਜ ਇਹ ਸਾਰੀ ਜ਼ਮੀਨ ਮੈਂ ਆਪ ਜੀ ਦੇ ਨਾਮ ਤੇ ਲਿਖ ਕੇ ਅਰਦਾਸ ਕਰਵਾਉਂਦਾ ਹਾਂ, ਇੱਥੇ ਲੰਗਰ ਚਲਾਓ, ਗੁਰ ਅਸਥਾਨ ਧਰਮਸਾਲ ਬਣਾਓ, ਇਹ ਮੈਂ ਸੇਵਾ ਕਰਨੀ ਚਾਹੁੰਦਾ। ਉਹਨੇ ਫਿਰ ਕਰੋੜੀਏ ਮੱਲ ਨੇ ਸਾਰੀ ਕਰਤਾਰਪੁਰ ਸਾਹਿਬ ਦੇ ਇਲਾਕੇ ਦੀ ਜ਼ਮੀਨ ਸਤਿਗੁਰਾਂ ਨੂੰ ਅਰਪਿਤ ਕੀਤੀ, ਜਿੱਥੇ ਸੱਚੇ ਪਾਤਸ਼ਾਹ ਜੀ ਨੇ ਗੁਰ ਅਸਥਾਨ ਧਰਮਸਾਲ ਬਣਵਾਈ, ਲੰਗਰ ਚਲਾਏ, ਦਸਾਂ ਨੌਹਾਂ ਦੀ ਹਾਲ ਵਾਹ ਕੇ ਆਪ ਹੱਥੀ ਕਿਰਤ ਕਰਕੇ ਲੰਗਰਾਂ ਦੀ ਮਰਜ਼ਾਦਾ ਸਥਾਪਿਤ ਕੀਤੀ। ਸਤਿਗੁਰੂ ਜੀ ਇੱਥੇ ਲਗਭਗ ਕਰਤਾਰਪੁਰ ਸਾਹਿਬ 17 ਸਾਲ ਨਿਵਾਸ ਰੱਖਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਔਰ ਇੱਥੇ ਹੀ ਸੱਚੇ ਪਾਤਸ਼ਾਹ ਫਿਰ ਜੋਤੀ ਜੋਤ ਸਮਾਏ। ਬੜੇ ਲੰਮੇ ਸਮੇਂ ਬਾਅਦ, 70 ਸਾਲ ਬਾਅਦ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, 550 ਸਾਲਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਤੇ। ਉਦੋਂ ਫਿਰ ਸੰਗਤਾਂ ਸਤਿਗੁਰੂ ਜੀ ਦੇ ਉਸ ਅਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਵਾਸਤੇ जा रही हाँ और सतगुरु जी के दर तो महान बख्शिशां प्राप्त कर रही हाँ। जदों सतगुरु जी ने इत्थे निवास किया उदों सतगुरों के महल साढ़े पूजनीक माता सुलखणी देवी दोनों साहिबजादे धन बाबा श्री चंद साहिब जी और बाबा लखमीदास जी नूं नाल लेके सतगुरां दे पास आए और इत्थे ही निवास रखिया। सतगुरां पास खट दर्शन भेख दे साधु और वख वख देश दे संतरां तों संगतां रोजाना आउंदियां हन। बहुत वड्डा इकट्ठ हुंदा है, सारियां संगतां दी सतगुरु कल्याण करदे उपदेश बख्शिश करदे हैं। एक दिन माता सुलखणी जी नूं बेनती कीती, महाराज मैनूं भी परम पवित्र उपदेश बख्शिश करो, मैं भी तुहाडे मुखारबिंद तों उपदेश लैणा चाहुंदी हाँ जिवें दूसरे जीवां दी। मेरे माता पिता दी तुसीं कल्याण कर दित्ती, मुक्ति कर दित्ती, इसे तरह मैनूं भी उपदेश दे के मैनूं भी कल्याण दी दात बख्शिश करो। अमर शहीद भाई मनी सिंह जी ने इस तरह लिखिया है, एशिया बंदी उथान का बारे हथ लिख तो थान का पोथी विच कि किसे माई ने बड़ी श्रद्धा नाल धन गुरु नानक साहब जी दे वास्ते प्रशादा तैयार किया और माता सुलखणी जी नूं बेनती करके वह प्रशादा सतगुरां पास तैयार करा के वह माता का बनाया होया लंगर माता सुलखणी जी करतारपुर साहब सतगुरां दे पास लेके आए और उस वक्त फिर सतगुरु जी ने यह शब्द उच्चारण करके माता सुलखणी जी नूं और जग्यासुआ नूं भी परम पवित्र उपदेश बख्शिश किया है। आओ मन बिरती नूं अकागर करके सचखंड श्री हरिमंदर साहिब जी तो आए हुए अज दे पावन पुत्र श्री मुखवाक की कथा आप संगता सरवण करो।
सतनाम श्री वाहिगुरु साहिब जी। तनासरी महला पहला, घर पहला चौपदे।
रासरी रागनी विच पहले पातशाह धन श्री गुरु नानक देव महाराज साहब जी, पहले घर सुरताल दे अंदर चौपदे चौं पौड़ियां वाला ए पावन पवित्र शब्द उच्चारण करदे हन।
इंद ओंकार
कदवैत स्वरूप ओंकार, सारिआं दा प्रकाशक है वाहिगुरु।
सतनाम करता पुरख
सत त्रै काल बाद स्वरूप वाहिगुरु परमेश्वर है जिसदा सतनाम, सतनाम तेरा परा पूर्वला, ऐसा जो वाहिगुरु परमेश्वर है सृष्टि नूं करन वाला है अते पुरख परिपूर्ण है।
निर्भय निर्वैर
है, हर तरह दे डर तों निर्रहत है, वैर तों भी रहत है, वैर भी नहीं किसे नाल करदा। कई बंदे अण होए वैर करी जाणगे तुहाडे नाल, अण होई ईरखा ही करी जाणगे बिना ही मतलब तो बिना ही कारण तो, पर वाहिगुरु परमेश्वर था वैर तो भी रहत है सच्चे पातशाह।
अकाल मूरत
काल तो रहत जिसकी मूर्त स्वरूप है।
अजूनी सैपं
अजूनी अदनमा है, सैपं सुते प्रकाशक स्वरूप है।
प्रसाद
और चेतन स्वरूप है, प्रसाद आनंद स्वरूप है, ऐसा वाहिगुरु परमेश्वर जेड़ा करता है पुरख है, निर्भउ निर्वैर है, सतनाम है, अजन्मा है, काल तुरैत दी होंद स्वरूप है, वह वाहिगुरु गुरां दी प्रसाद कृपा द्वारा प्राप्त हुंदा है। जदों वाहिगुरु प्राप्त हो जाता है पर विशेष करके जिहड़े दुनिया के पदार्थां दे स्वाद इस जीव नूं लगे हुए है उन्हां तों भी पार बिरती परे हो जाती है, पर विशेष करके स्वादां तों भी परे। यह रस छड्डो ओह रसा वा, ऐसी कृपा हुंदी है।
जीए दर्द है अपना,
माता जी भी बेनती कर रहे, जगासु सिख भी बेनती कर रहे, हे महाराज सच्चे पातशाह साडा जीओ जीव आत्मा इस गल तो हमेशा ही डरदा है, काल दे भय नूं देख के सदा ही डरदे हां। ਕਾਲ ਦੇ ਭੈ ਤੋਂ ਕੌਣ ਨਹੀਂ ਡਰਦਾ? ਭਾਈ ਸਾਰੇ ਡਰਦੇ ਆ। ਜਿਨ੍ਹਾਂ ਨੇ ਕਾਲ ਜਿੱਤ ਕੇ ਕਾਲ ਨੂੰ ਆਪਣੇ ਅਧੀਨ ਕੈਦ ਵਿੱਚ ਕਰ ਲਿਆ, ਕਾਲ ਦਾ ਭੈ ਤਾਂ ਉਹਨਾਂ ਉੱਤੇ ਵੀ ਬਣਿਆ ਰਿਹਾ। ਇਸ ਕਰਕੇ ਸਾਡਾ ਜੀਵ ਆਤਮਾ ਮਾਤਾ ਜੀ ਕਹਿੰਦੇ ਆ, ਜਗਿਆਸੂ ਮੁਖ ਦੁਆਰਾ ਵੀ ਉਪਦੇਸ਼ ਹੈ ਕਿ ਮਹਾਰਾਜ ਸਾਡਾ ਜੀਵ ਜਿਹੜਾ ਹੈ, ਜੀਵ ਆਤਮਾ ਹੈ, ਇਹ ਕਾਲ ਦੇ ਭੈ ਤੋਂ ਸਦਾ ਹੀ ਡਰਦਾ ਹੈ, ਜੰਮਣ ਮਰਨ ਦੇ ਦੁੱਖਾਂ ਤੋਂ ਵੀ ਡਰਦਾ ਹੈ।
ਕੈਸੇ ਕਰੀ ਪੁਕਾਰ,
ਉਹਦੇ ਕੋਲ ਜਾ ਕੇ ਪੁਕਾਰ ਫਰਿਆਦ ਕਰੀਏ, ਬੇਨਤੀ ਕਰੀਏ ਕਿ ਮਹਾਰਾਜ ਕਾਲ ਤੋਂ, ਕਾਲ ਦੇ ਜਮਾਂ ਦੇ ਭੈ ਤੋਂ ਸਾਡੀ ਰੱਖਿਆ ਕਰੋ। ਧੰਨ ਬਾਬਾ ਬੁੱਢਾ ਸਾਹਿਬ ਜੀ, ਜਦੋਂ ਕਰਤਾਰਪੁਰ ਸਾਹਿਬ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਦਰਸ਼ਨ ਕਰਨ ਗਏ ਤਾਂ ਉਸ ਵਕਤ ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ, ਹੇ ਬਾਲਕੇ ਭਾਈ ਬੂੜੇ, ਤੇਰੇ ਮਨ ਵਿੱਚ ਇਹ ਪ੍ਰੇਮ ਕਿਵੇਂ ਪੈਦਾ ਹੋ ਗਿਆ ਸਾਡੇ ਪਾਸ ਆਉਣ ਦਾ? ਤਾਂ ਉਸ ਵਕਤ ਦੋ ਤਰ੍ਹਾਂ ਦਾ ਪ੍ਰਸੰਗ ਆਉਂਦਾ। ਕਹਿਣ ਲੱਗੇ, ਮਹਾਰਾਜ ਸਾਡੇ ਪਿੰਡ ਵਿੱਚ ਕੁਝ ਮੁਗਲ ਜ਼ਾਲਮ ਸ਼ੂਰਵੀਰ ਹਥਿਆਰ ਲੈ ਕੇ ਆ ਗਏ, ਉਹਨਾਂ ਨੇ ਸਾਰੀਆਂ ਫਸਲਾਂ ਵੱਢ ਕੇ ਜਬਰੀ ਲੈ ਗਏ। ਉਹਨਾਂ ਦੀ ਇਸ ਜੋਰਾਵਰੀ ਨੂੰ ਦੇਖ ਕੇ ਮੇਰੇ ਮਨ ਵਿੱਚ ਵੈਰਾਗ ਪੈਦਾ ਹੋਇਆ ਕਿ ਇਹ ਸਰੀਰ ਦਾ ਵੀ ਕੋਈ ਭਰੋਸਾ ਨਹੀਂ, ਕਦੋਂ ਜਮ ਰੂਪ ਜੋਰਾਵਰ ਆ ਕੇ ਇਸ ਜੀਵ ਨੂੰ ਲੈ ਜਾਣ, ਤੇ ਇਸ ਲਈ ਮਹਾਰਾਜ ਮੈਨੂੰ ਵੈਰਾਗਮਈ ਉਪਦੇਸ਼ ਦਿਓ, ਕਿਰਪਾ ਕਰੋ, ਕਾਲ ਦਾ ਭੈ ਜਿਹੜਾ, ਕਾਲ ਦਾ ਮੌਤ ਦਾ ਡਰ, ਉਹ ਮੇਰੇ ਤੋਂ ਦੂਰ ਕਰ ਦਿਓ। ਦੂਸਰਾ ਇਸ ਤਰ੍ਹਾਂ ਵੀ ਆਉਂਦਾ ਵੀ ਬਾਬਾ ਜੀ ਪਸ਼ੂ ਚਰਾ ਕੇ ਆਏ, ਮਾਤਾ ਨੂੰ ਬੇਨਤੀ ਕੀਤੀ, ਮਾਤਾ ਪ੍ਰਸ਼ਾਦਾ ਤਿਆਰ ਕਰੋ, ਭੁੱਖ ਲੱਗੀ ਹੈ। ਮਾਤਾ ਕਹਿਣ ਲੱਗੀ, ਪੁੱਤਰ ਤੂੰ ਬਾਲਣ ਡਾ ਕਿ ਚੁੱਲ੍ਹੇ ਵਿੱਚ ਅੱਗ ਬਾਲ, ਮੈਂ ਹੁਣੇ ਆਟਾ ਗੁੰਨ ਕੇ ਪ੍ਰਸ਼ਾਦਾ ਤਿਆਰ ਕਰਦੀ ਹਾਂ। ਵੱਡੀਆਂ ਵੱਡੀਆਂ ਲੱਕੜਾਂ ਚੁੱਲ੍ਹੇ ਵਿੱਚ ਡਾਹ ਦਿੱਤੀਆਂ, ਅੱਗ ਮਚਾਉਣ, ਅੱਗ ਲੱਗੇ ਹੀ ਨਾ। ਉਸ ਵਕਤ ਫਿਰ ਮਾਤਾ ਜੀ ਆਟਾ ਗੁੰਨ ਕੇ ਜਦੋਂ ਚੁੱਲ੍ਹੇ ਦੇ ਪਾਸ ਆਏ, ਅੱਗ ਬਲਦੀ ਨਾ ਦੇਖ ਕੇ ਕਹਿਣ ਲੱਗੇ, ਪੁੱਤਰ ਅੱਗ ਨਹੀਂ ਬਲ ਰਹੀ। ਕਹਿਣ ਲੱਗੇ, ਬਹੁਤ ਯਤਨ ਕੀਤਾ। ਮਾਤਾ ਕਹਿੰਦੀ, ਇਸ ਤਰ੍ਹਾਂ ਨਹੀਂ ਬਲਦੀ, ਪਹਿਲਾਂ ਛੋਟੀਆਂ ਲੱਕੜਾਂ ਨੂੰ ਅੱਗ ਲਾ, ਫਿਰ ਵੱਡੀਆਂ ਨੂੰ ਲੱਗੇਗੀ, ਫਿਰ ਇਹ ਬਲੇਗੀ, ਛੋਟੀਆਂ ਤੋਂ ਬਿਨਾਂ ਨਹੀਂ ਅੱਗ ਬਲ ਸਕਦੀ। ਕਹਿੰਦੇ, ਇਸ ਗੱਲ ਤੋਂ ਮੇਰੇ ਮਨ ਵਿੱਚ ਗਿਆਨ ਹੋਇਆ ਕਿ ਬਾਲਕ ਅਵਸਥਾ ਤੋਂ ਜੇ ਪ੍ਰੇਮ ਪੈਦਾ ਹੋ ਜਾਵੇ ਵਾਹਿਗੁਰੂ ਪਰਮੇਸ਼ਰ ਨਾਲ, ਤਾਂ ਵੱਡਿਆਂ ਜਾ ਕੇ ਵਾਹਿਗੁਰੂ ਨਾਲ ਪ੍ਰੇਮ ਨਿਭਦਾ ਹੈ। ਮਹਾਰਾਜ ਕਹਿਣ ਲੱਗੇ, ਭਾਈ ਬੂੜੇ, ਹੈ ਤੂੰ ਬਾਲਕ ਪਰ ਬੁੱਢਿਆਂ ਵਰਗੀਆਂ, ਬਜ਼ੁਰਗਾਂ ਵਰਗੀਆਂ ਗੱਲਾਂ ਕਰਦਾ, ਤੇਰਾ ਨਾਮ ਹੀ ਭਾਈ ਬੁੱਢਾ ਸਾਹਿਬ ਰੱਖਿਆ। ਤੂੰ ਕਰਤਾਰਪੁਰ ਸਾਹਿਬ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ਾਂ ਕਾਲ ਦੇ ਭੈ ਤੋਂ ਰਹਿਤ ਕੀਤਾ। ਉਹ ਮਹਾਰਾਜ ਕਿਹਦੇ ਅੱਗੇ ਪੁਕਾਰ ਫਰਿਆਦ ਕਰੀਏ ਕਿ ਕਾਲ ਦੇ ਭੈ ਤੋਂ, ਡਰ ਤੋਂ ਰਹਿਤ ਹੋ ਜਾਈਏ? ਅਫਲਾਤੂ ਵਰਗੇ ਵੀ ਕਾਲ ਦੇ ਭੈ ਅੱਗੇ ਸਾਧ ਸੰਗਤ ਜੀ, ਜਿਹੜੇ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਚਤੁਰ ਸਿਆਣੇ ਮੰਨਦੇ ਸਨ ਆਪਣੀ ਬੁੱਧੀ ਨੂੰ, ਉਹ ਵੀ ਕਾਲ ਦੇ ਭੈ ਅੱਗੇ ਥਰ ਥਰ ਕੰਬਦੇ ਸਨ। ਸੋ ਇਸ ਕਰਕੇ ਕਿਸ ਅੱਗੇ ਪੁਕਾਰ ਕਰੀਏ, ਅਰਦਾਸ ਕਰੀਏ, ਫਰਿਆਦ ਕਰੀਏ? ਮਹਾਰਾਜ ਕਹਿੰਦੇ, ਜਿਹੜਾ ਸਾਰੇ ਦੁੱਖਾਂ ਨੂੰ ਵਿਸਰਜਨ ਕਰਨ ਵਾਲਾ, ਵਿਸਾਰਨ ਦਾ ਅਰਥ ਹੈ ਭੁਲਾਉਣ ਵਾਲਾ, ਔਰ ਵਾਹ ਵਿਸਰਜਨ ਕਰਨ ਵਾਲਾ, ਦੂਰ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ, ਉਸ ਦਾ ਸਿਮਰਨ ਕਰੋ, ਉਸ ਨੂੰ ਸੇਵਿਆ ਚੇਤੇ ਕਰੋ।
ਸਦਾ ਸਦਾ ਦਾਤਾਰ,
ਉਹ ਸਾਰੀਆਂ ਦਾਤਾਂ, ਧਰਮ ਅਰਥ ਕਾਮ ਮੋਖ, ਇਹ ਦਾਤਾਂ ਵੀ, ਮੁਕਤੀ ਦੀਆਂ ਦਾਤਾਂ ਵੀ, ਬ੍ਰਹਮ ਗਿਆਨ ਰੂਪ ਦਾਤਾਂ ਵੀ, ਰੋਜੀ ਰਿੜਕ ਦੀਆਂ ਦਾਤਾਂ ਵੀ, ਜੋ ਸਦਾ ਸਦਾ ਹਮੇਸ਼ਾ ਹਮੇਸ਼ਾ ਦੇਣ ਵਾਲਾ ਹੈ, ਉਹ ਦਾਤਾਰ ਵਾਹਿਗੁਰੂ ਪਰਮੇਸ਼ਰ, ਉਸ ਦਾ ਸੇਵਿਆ ਸਿਮਰਨ ਕਰੋ, ਉਸ ਨੂੰ ਚੇਤੇ ਰੱਖੋ। ਔਰ ਇਸੇ ਤਰ੍ਹਾਂ ਜਿਨ੍ਹਾਂ ਨੇ ਦੁੱਖਾਂ ਨੂੰ ਵਿਸਰਜਨ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਨੂੰ ਜੋ ਦਾਤਾਂ ਦੇਣ ਵਾਲਾ ਹੈ, ਉਸ ਨੂੰ ਵਿਸਾਰਨ ਨਾਮ ਭੁਲਾ ਦਿੱਤਾ ਹੈ, ਉਸ ਦਾ ਸੇਵਿਆ ਸਿਮਰਨ ਨਹੀਂ ਕਰਦੇ, ਉਹਨਾਂ ਨੂੰ ਕੀ ਹੁੰਦਾ, ਉਹਨਾਂ ਨੂੰ ਸਦਾ ਹੀ ਦੁੱਖ ਪ੍ਰਾਪਤ ਹੁੰਦੇ ਆ, ਦੁੱਖਾਂ ਦੇ ਵਿੱਚੋਂ ਫਸੇ ਰਹਿੰਦੇ ਹਨ। ਇਸ ਕਰਕੇ ਭਾਈ ਉਸ ਵਾਹਿਗੁਰੂ ਨੂੰ ਚੇਤੇ ਰੱਖਣ ਦੇ ਨਾਲ ਕਾਲ ਦਾ ਜਮਾਂ ਦਾ ਭੈ ਜਿਹੜਾ ਉਹ ਸਿਰ ਤੋਂ ਲਹਿ ਜਾਂਦਾ ਹੈ। ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਨਾ, ਸੱਚੇ ਪਾਤਸ਼ਾਹ ਇੰਨੇ ਬਾਹੋਬਲੀ ਅਜਾਨ ਭੁਜਾ ਹੋ, ਪੈਂਦੇ ਵਰਗਿਆਂ ਨੂੰ ਵੀ ਪਟਕਾ ਕੇ ਧਰਤੀ ਤੇ ਸਿੱਟ ਦਿੰਦੇ ਹੋ, ਇੰਨਾ ਬਲ ਹੈ ਆਪ ਜੀ ਵਿੱਚ ਕਿ ਪੈਂਦੇ ਨੂੰ ਅੱਜ ਤੱਕ ਕੋਈ ਮੈਦਾਨ ਦੇ ਵਿੱਚ ਮੱਲ ਅਖਾੜੇ ਵਿੱਚ ਕੋਈ ਉਸ ਦੀ ਕੰਢ ਨਹੀਂ ਲਵਾ ਸਕਿਆ, ਵੱਡੇ ਤੋਂ ਵੱਡਾ ਦੁਨੀਆ ਦਾ ਪਹਿਲਵਾਨ। ਪਰ ਉਸ ਨੂੰ ਵੀ ਤੁਸੀਂ ਪਟਕਾ ਕੇ ਧਰਤੀ ਤੇ ਮਾਰਿਆ। ਮਹਾਰਾਜ ਇੰਨਾ ਬਲ ਸਰੀਰ ਵਿੱਚ ਹੈ ਪਰ ਕਾਮ ਵਿਕਾਰ ਨਹੀਂ ਤੁਹਾਨੂੰ ਫਿਰਦੇ, ਜਿੰਨੀ ਸਰੀਰ ਵਿੱਚ ਤਾਕਤ ਜ਼ਿਆਦਾ ਉਨੇ ਵਿਕਾਰ ਅੰਦਰ ਫਿਰਦੇ ਆ। ਮਹਾਰਾਜ ਕਹਿਣ ਲੱਗੇ ਭਾਈ ਮੌਤ ਨੂੰ ਸਦਾ ਚੇਤੇ ਰੱਖਣ ਦੇ ਨਾਲ ਇਸ ਬੁੱਧੀ ਉੱਤੇ, ਹਿਰਦੇ ਉੱਤੇ, ਮਨ ਉੱਤੇ ਜਿਹੜਾ ਹੈ ਵਿਕਾਰਾਂ ਦਾ ਪ੍ਰਭਾਵ ਨਹੀਂ ਪੈਂਦਾ, ਅਸੀਂ ਮੌਤ ਨੂੰ ਸਦਾ ਯਾਦ ਰੱਖਦੇ, ਵਾਹਿਗੁਰੂ ਨੂੰ ਸਦਾ ਯਾਦ ਰੱਖਦੇ। ਇਸ ਕਰਕੇ ਭਾਈ ਜੋ ਦੁੱਖਾਂ ਨੂੰ ਵਿਸਰਜਨ ਕਰਨ ਵਾਲਾ, ਭੁਲਾਉਣ ਵਾਲਾ, ਤੇਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਜੋ ਵਾਹਿਗੁਰੂ ਹੈ, ਜੋ ਉਸਦਾ ਸੇਵਿਆ ਸਿਮਰਨ ਕਰੇਗਾ,
ਸਦਾ ਸਦਾ ਦਾਤਾਰ,
ਦਾਤਾਰ ਸਦਾ ਸਦਾ ਤੇਰੇ ਉੱਤੇ ਕਿਰਪਾ ਕਰੇਗਾ ਕਿ ਜਿਹੜਾ ਤੇਰਾ ਜੀਵ ਆਤਮਾ ਡਰਦਾ ਹੈ ਨਾ, ਜੀਵ ਆਤਮਾ ਕਾਲ ਦੇ ਭੈ ਕਰਕੇ ਇਸ ਨੂੰ ਨਿਰਭੈਤਾ ਦਾ ਦਾਨ ਦੇ ਦੇਵੇਗਾ। ਅਜਮੇਰ ਸ਼ਾਹ ਕਬਰ ਦੇ ਵਿੱਚ ਪਿਆ ਸੀ ਜਿਉਂਦਾ ਹੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਬਰ ਵਿੱਚ ਪਏ, ਕੋਲੇ ਜਾ ਕੇ ਕਹਿਣ ਲੱਗੇ ਕਬਰ ਵਿੱਚ ਕਿਉਂ ਪਿਆ? ਕਹਿੰਦਾ ਜੀ ਮੌਤ ਤੋਂ ਡਰਦਾ ਪਿਆ। ਮਾਰ ਕਹਿੰਦੇ ਕਬਰ ਤੋਂ ਬਾਹਰ ਨਿਕਲ, ਤੈਨੂੰ ਮੌਤ ਦੇ ਡਰ ਤੋਂ ਰਹਿਤ ਕਰੀਏ ਤੇਰਾ ਜੀਵਨ, ਤੈਨੂੰ ਮੌਤ ਦੇ ਭੈ ਤੋਂ ਮੁਕਤ ਕਰ ਦਈਏ, ਨਿਰਭੈਤਾ ਦਾ ਦਾਨ ਬਖਸ਼ ਦਈਏ। ਅਜਮੇਰ ਸ਼ਾਹ ਅੱਗੇ ਆਇਆ, ਕਹਿਣ ਲੱਗੇ ਚੱਲ ਖੰਡੇ ਬਾਟੇ ਦਾ ਪੰਨਿਆ ਪਿਆਰਿਆਂ ਤੋਂ ਅੰਮ੍ਰਿਤ ਛਕ, ਤੈਨੂੰ ਮੌਤ ਤੋਂ ਰਹਿਤ ਕਰ ਦਈਏ। ਮਹਾਰਾਜ ਜੀ ਨੇ ਅੰਮ੍ਰਿਤ ਛਕਾ ਕੇ ਉਹਦਾ ਨਾਮ ਅਜਮੇਰ ਸਿੰਘ ਰੱਖਿਆ। ਉਹ ਮੌਤ ਦਾ ਭੈ ਦੂਰ ਕਰ ਦਿੱਤਾ ਸੱਚੇ ਪਾਤਸ਼ਾਹ ਨੇ। ਉਹ ਸਦਾ ਜੋ ਸਾਰੀਆਂ ਦਾਤਾਂ ਦੇਣ ਵਾਲਾ, ਸਦਾ ਸਦਾ ਦੋ ਵਾਰੀ ਆਇਆ, ਐਸ ਲੋਕ ਦੀਆਂ ਵੀ ਦਾਤਾਂ ਔਰ ਪ੍ਰਲੋਕ ਦੀਆਂ ਵੀ ਦਾਤਾਂ, ਜੋ ਮੇਰਾ ਵਾਹਿਗੁਰੂ ਦੇਣ ਵਾਲਾ ਹੈ ਉਸ ਨੂੰ ਚੇਤੇ ਕਰਿਆ, ਮੌਤ ਦਾ ਦੁੱਖ ਭੁੱਲ ਜਾਂਦਾ ਹੈ, ਦੂਰ ਹੋ ਜਾਂਦਾ ਹੈ।
ਸਾਹਿਬ ਮੇਰਾ ਨੀਤ ਨਵਾਂ,
ਸਾਡਾ ਜੋ ਸਾਹਿਬ ਮਾਲਕ ਹੈ ਹਮੇਸ਼ਾ ਨਵੀਨ ਤੋਂ ਨਵੀਨ ਹੈ, ਨਵੇਂ ਤੋਂ ਨਵਾਂ ਹੈ, ਪੁਰਾਣਾ ਨਹੀਂ ਹੈ, ਨਾ ਉਹ ਬਾਰਕ ਨਾ ਉਹ ਬੁੱਢਾ, ਐਸਾ ਜੋ ਮੇਰਾ ਵਾਹਿਗੁਰੂ ਪਰਮੇਸ਼ਰ ਹੈ।
ਸਦਾ ਸਦਾ ਦਾਤਾਰ,
ਸਦਾ ਹੀ ਦਾਤਾਂ ਹਮੇਸ਼ਾ ਬਖਸ਼ਣ ਵਾਲਾ, ਨਵੀਆਂ ਤੋਂ ਨਵੀਆਂ ਦਾਤਾਂ, ਜਿਹੜਾ ਕੋਈ ਜਿਹੋ ਜਿਹੀ ਵੀ ਦਾਤ ਮੰਗਦਾ। ਕਹਿੰਦੇ ਅੱਜ ਆਧੁਨਿਕ ਯੁੱਗ, ਆਧੁਨਿਕ ਯੁੱਗ ਦੇ ਵਿੱਚ ਪੁਰਾਣੀਆਂ ਦਾਤਾਂ ਨਹੀਂ ਮਿਲ ਸਕਦੀਆਂ, ਵਾਹਿਗੁਰੂ ਐਸਾ ਨਵੀਨ ਤੋਂ ਨਵੀਨ ਹੈ ਕਿ ਉਹ ਇਸ ਯੁੱਗ ਦੀਆਂ, ਇਸ ਲੋਕ ਦੀਆਂ, ਇਹ ਸਮੇਂ ਦੀਆਂ ਵੀ ਦਾਤਾਂ ਬਖਸ਼ ਦਿੰਦਾ ਹੈ। ਇਸ ਕਰਕੇ ਸਦਾ ਹੀ ਸਾਰੀਆਂ ਦਾਤਾਂ ਨੂੰ ਬਖਸ਼ਣ ਵਾਲਾ ਬਖਸ਼ਿੰਦ ਹੈ ਮੇਰਾ ਵਾਹਿਗੁਰੂ, ਨਿਤ ਨਵਾਂ ਸਰੂਪ ਹੈ।
ਇਸ
ਨਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਸਾਹਿਬ ਸੇਵੀਐ,
ਆਈ ਦੇ ਰਾਤ ਦਿਨ ਉਹ ਸਾਹਿਬ ਵਾਹਿਗੁਰੂ ਦੇ ਦਰ ਦੀ ਚਾਕਰੀ ਭਗਤੀ ਦੀ ਕਮਾਈ ਦੀ ਕਾਰ ਕਰੀਏ,
ਅੰਤ ਛਡਾਏ ਸੋ,
ਅੰਤ ਨੂੰ ਫਿਰ ਛਡਾ ਦਿੰਦਾ, ਜਮਾ ਤੋਂ ਕਾਲ ਦੇ ਭੈ ਤੋਂ ਛਡਾ ਦਿੰਦਾ ਹੈ।
ਸੁਣ ਸੁਣ ਮੇਰੀ ਕਾਮਣੀ,
ਸੁਣਨਾ ਕਰ ਸਤ ਸ਼ਾਸਤਰਾਂ ਦੁਆਰਾ ਹੇ ਸੁਲੱਖਣੀ ਦੀ, ਸੁਣਨਾ ਕਰ ਹੇ ਜਗਿਆਸੂ ਰੂਪ ਸਖੀ, ਸੁਣਨਾ ਕਰ ਸਤ ਸ਼ਾਸਤਰਾਂ ਦਾ ਉਪਦੇਸ਼, ਸੁਣਨਾ ਕਰ ਸ਼ਰਧਾ ਔਰ ਵਿਸ਼ਵਾਸ ਰੂਪ ਕੰਨਾਂ ਨਾਲ ਸੁਣਨਾ ਕਰ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਸੁਰਤੀ ਕੀ ਕਹਿੰਦੀ ਹੈ? ਭਾਵੋ ਹੀ ਵਿਦਤੇ ਦੇਵਾ, ਜਿਸ ਮਨੁੱਖ ਦੇ ਹਿਰਦੇ ਵਿੱਚ ਸ਼ਰਧਾ ਪੈਦਾ ਹੋ ਗਈ ਨਾ, ਉਸੇ ਨੂੰ ਗਿਆਨ ਪ੍ਰਾਪਤ ਹੁੰਦਾ ਵਾਹਿਗੁਰੂ ਦੇ ਮਿਲਾਪ ਦਾ। ਭਾਵਨਾ ਹੀ ਮੁਕਤੀ ਦਾ ਕਾਰਨ ਹੈ, ਹੋਰ ਕੋਈ ਸਾਧਨ ਨਹੀਂ ਹੈ ਮੁਕਤੀ ਦਾ ਕਾਰਨ। ਸ਼ਰਧਾ ਰੱਖਣ ਦੇ ਨਾਲ ਕਿਹੜੀ ਦਾਤ ਨਹੀਂ ਪ੍ਰਾਪਤ ਹੁੰਦੀ? ਅੱਜ ਤਾਂ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਚਾਰ ਕਿਤਾਬਾਂ ਪੜ੍ਹ ਕੇ ਚੁੰਚ ਗਿਆਨੀ ਅੱਜ ਗੁਰੂ ਘਰਾਂ ਦੇ ਉੱਤੇ ਹੀ ਤਰਕਾਂ ਕਰਨ ਲੱਗੇ ਹੋਏ, ਗੁਰ ਇਤਿਹਾਸ ਨੂੰ ਵਿਗਾੜਨ ਲੱਗੇ ਹੋਏ, ਗੁਰਬਾਣੀ ਉੱਤੇ ਉਂਗਲਾਂ ਉਠਾ ਰਹੇ ਆ, ਗੁਰ ਇਤਿਹਾਸ ਉੱਤੇ ਉਂਗਲਾਂ ਉਠਾ ਰਹੇ ਆ। ਹੱਦ ਹੋ ਗਈ ਹੈ। ਜਿਹੜੇ ਪ੍ਰਾਚਨ ਗੁਰਸਿੱਖਾਂ ਦੀ ਸ਼ਰਧਾ ਮੁਗਲਾਂ ਦੇ ਆਰਿਆਂ ਦੇ ਥੱਲੇ ਨਹੀਂ ਡੋਲੀ, ਬੰਦ ਬੰਦ ਕੱਟੇ ਜਾਣ ਤੋਂ ਨਹੀਂ ਡੋਲੀ, ਜਿਹਨਾਂ ਸਿੱਖਾਂ ਦਾ ਸ਼ਰਧਾ ਵਿਸ਼ਵਾਸ ਸੀ ਇਸ ਤੋਂ ਖੋਪਰੇ ਲੈਣ ਤੋਂ ਵੀ ਨਹੀਂ ਡੋਲਿਆ, ਅੱਜ ਚੰਦ ਮਨੁੱਖ ਸਿੱਖਾਂ ਦੀ ਸ਼ਰਧਾ ਨੂੰ ਢਾਹ ਲਾਉਣ ਲੱਗੇ ਹੋਏ। ਸਤ ਸੰਗਤ ਜੀ, ਵਿਗਿਆਨ ਸਾਇੰਸਦਾਨ ਇਹ ਕਹਿੰਦਾ ਹੈ ਕਿ ਬੰਦਾ ਬੰਦੇ ਦਾ ਧੜ ਨਾਲੋਂ ਸੀਸ ਅਲੱਗ ਹੋ ਜਾਏ ਉਹਦੀ ਪ੍ਰਾਣ ਸ਼ਕਤੀ ਖਤਮ ਹੋ ਜਾਂਦੀ ਹੈ। ਦਸਮ ਪਾਤਸ਼ਾਹ ਜੀ ਨੇ ਵੀ ਲਿਖਿਆ, ਸਭ ਕੁਛ ਟੂਟੇ ਗੁਰਤ ਹੈ ਜਾਣ ਲਿਓ ਮਨ ਮਿੱਤ, ਇਹ ਜੋ ਟੂਟੇ ਨਾ ਜੁੜਿਆ ਏਕ ਸੀ ਸਰਚਿਤ। ਪਰ ਸ਼ਰਧਾ ਨੇ ਅਨੋਖੀ ਸ਼ਕਤੀ ਵਰਤਾਈ, ਅਨੋਖਾ ਕ੍ਰਿਸ਼ਨਾ ਵਿਖਾਇਆ ਕਿ ਧੰਨ ਬਾਬਾ ਦੀਪ ਸਿੰਘ ਦੀ ਸੀਸ ਲੱਥੇ ਤੋਂ ਬਾਅਦ ਵੀ ਆਪਣਾ ਸੀਸ ਖੱਬੇ ਹੱਥ ਦੀ ਤਲੀ ਤੇ ਰੱਖ ਕੇ 18 ਸੇਰ ਪੱਕਾ ਖੰਡਾ ਪਕੜ ਕੇ ਵੈਰੀਆਂ ਦੇ ਆਹੂ ਲਾਉਂਦੇ ਹੋਏ 5-6 ਕੋਹ ਦਾ ਪੈਂਡਾ ਤੈਅ ਕਰਕੇ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਆ ਕੇ ਜ਼ਾਲਮਾਂ ਦੇ ਘੇਰੇ ਤੋਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਵੀ ਕਰਾਉਂਦੇ ਆ, ਔਰ ਇੱਥੇ ਆ ਕੇ ਆਪਣਾ ਸੀਸ ਵੀ ਪ੍ਰਕਰਮਾਂ ਵਿੱਚ ਸਤਿਗੁਰੂ ਦੇ ਚਰਨਾਂ ਵਿੱਚ ਭੇਟਾ ਕਰਦੇ। ਗਿਆਨ ਵਿਗਿਆਨ ਕਹਿ ਲਓ, ਸਾਇੰਸਦਾਨ ਕਹਿ ਲਓ, ਕਹਿੰਦੇ ਬੰਦ ਬੰਦ ਕੱਟਿਆ ਜਾਏ ਬੰਦੇ ਦੀ ਜੀਵ ਕਲਾ ਜਿਉਂਦੀ ਨਹੀਂ ਰਹਿ ਸਕਦੀ। ਸ਼ਰਧਾ ਕਹਿੰਦੀ ਹੈ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ, ਪੋਟੇ ਪੋਟੇ ਵਿੱਚੋਂ ਸੁਖਮਨੀ ਸਾਹਿਬ ਦਾ ਪਾਠ ਜਿੰਨਾ ਚਿਰ ਸੰਪੂਰਨ ਨਹੀਂ ਹੋਇਆ ਉਹਨਾਂ ਚਿਰ ਸਰੀਰ ਸ਼ਾਂਤ ਨਹੀਂ ਹੋਇਆ। ਆਰੇ ਨਾਲ ਭਾਈ ਮਤੀ ਦਾਸ ਨੂੰ ਚੀਰਿਆ ਗਿਆ, ਵਿਗਿਆਨ ਕਹਿ ਲਓ, ਤਰਕ ਕਹਿ ਲਓ, ਸਾਇੰਸਦਾਨ ਕਹਿ ਲਓ, ਉਹ ਕਹਿੰਦੇ ਆ ਵੀ ਜਿਹੜੇ ਬੰਦੇ ਦੇ ਸਰੀਰ ਨੂੰ ਆਲੇ ਨਾਲ ਚੀਰ ਦਿੱਤਾ ਗਿਆ ਉਹ ਬੋਲ ਨਹੀਂ ਸਕਦਾ, ਪਰ ਸਾਡਾ ਵਿਸ਼ਵਾਸ ਇਹ ਕਹਿ ਰਿਹਾ, ਸਾਡਾ ਇਤਿਹਾਸ ਕਹਿ ਰਿਹਾ, ਦੋਨੋਂ ਤਨ ਤੇ ਜਪਜੀ ਪੜ੍ਹੈ, ਦੋਨੋਂ ਸਰੀਰ ਦੀਆਂ ਫਾਕੜਾਂ ਤੋਂ ਦੋ ਜ਼ਬਾਨਾਂ ਹੋਣ ਕਰਕੇ ਦੋਨੋਂ ਹੀ ਜਪਜੀ ਸਾਹਿਬ ਦਾ ਪਾਠ ਪੂਰਾ ਕਰ ਰਹੇ ਹੈ। ਫਿਰ ਜਾ ਕੇ ਭਾਈ ਮਤੀ ਦਾਸ ਦੀ ਸ਼ਹੀਦੀ ਹੋਈ। ਭਾਈ ਤਾਰੂ ਸਿੰਘ ਦਾ ਖੋਪਰਾ ਲੈ ਗਿਆ, ਖੋਪਰਾ ਲੈਣ ਤੋਂ ਬਾਅਦ ਬੰਦਾ ਕੁਝ ਘੰਟੇ ਵੀ ਨਹੀਂ ਜੀ ਸਕਦਾ, ਪਰ 22 ਦਿਨ ਲਗਾਤਾਰ ਜਪਜੀ ਸਾਹਿਬ ਦੇ ਪਾਠ ਕਰਦੇ ਰਹੇ। ਧੰਨ ਭਾਈ ਤਾਰੂ ਸਿੰਘ ਵੀ ਉੱਥੇ, ਦੱਸੋ ਉੱਥੇ ਤਰਕ ਹੁਜਤਾਂ ਦਲੀਲਾਂ ਦਿੱਤੀਆਂ ਕਿ ਉੱਥੇ ਸ਼ਰਧਾ ਵਿਸ਼ਵਾਸ ਦਿੱਤਿਆ? ਭਾਉ ਬੇੜਾ ਜੀਓ ਚੜਾਓ, ਭਾਵਨਾ ਵਾਲਿਆਂ ਦੇ ਸ਼ਰਧਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਹੈ। ਤਰਕਾਂ ਹੁਜਤਾਂ ਔਰ ਸਾਧ ਸੰਗਤ ਦੀ ਸ਼ਰਧਾ ਤੋੜਨ ਵਾਲੇ ਤਾਂ ਹਮੇਸ਼ਾ ਡੁੱਬਦੇ ਡੁੱਬਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਗੁਰਪੁਰਬ ਮਨਾ ਰਹੇ ਹਾਂ। ਜਦੋਂ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਵਸਾ ਕੇ ਬਾਬਾ ਬਕਾਲਾ ਸਾਹਿਬ ਤੋਂ ਬਾਅਦ ਪੂਰਬ ਦੇ ਇਲਾਕੇ ਨੂੰ ਤਾਰਨ ਦੀ ਤਿਆਰੀ ਕੀਤੀ ਤਾਂ ਸਤਿਗੁਰੂ ਜੀ ਨੇ ਕੈਂਥਲ ਤੋਂ ਅੱਗੇ 15 ਕੋਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਨਗਰ ਵਿੱਚ ਗਏ ਆ, ਬਾਰਨਾ ਨਾਮ ਨਗਰ ਦਾ ਹੈ, ਹੋਰ ਵੀ ਬਾਰਨੇ ਨਾਮ ਦੇ ਨਗਰ ਹੈ, ਪਰ ਇਹ ਕੈਂਥਲ ਤੋਂ ਅੱਗੇ 15 ਕੋਹ ਬਾਰਨਾ ਨਗਰ ਨਾਮ ਦਾ ਪਿੰਡ ਹੈ। ਇਸ ਪਿੰਡ ਵਿੱਚ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ, ਇੱਕ ਨਗਰ ਦੇ ਵਸਨੀਕ ਨੂੰ ਸਤਿਗੁਰੂ ਜੀ ਨੇ ਬੁਲਾ ਕੇ ਪੁੱਛਿਆ, ਕਹਿੰਦੇ ਭਾਈ ਇੱਥੇ ਕੋਈ ਸਾਡਾ ਗੁਰੂ ਘਰ ਦਾ ਸੇਵਕ ਪ੍ਰੇਮੀ ਸਿੱਖ ਹੈ ਇਸ ਨਗਰ ਵਿੱਚ? ਤਾਂ ਨਗਰ ਵਾਲਾ ਕਹਿਣ ਲੱਗਾ, ਮਹਾਰਾਜ ਇੱਕ ਜਾਟ ਜ਼ਿਮੀਂਦਾਰ ਹੈ, ਸ਼ਰਧਾ ਰੱਖਦਾ ਪਰ ਬਹੁਤੀ ਨਹੀਂ ਰੱਖਦਾ, ਥੋੜੀ ਰੱਖਦਾ, ਹੈ ਇੱਕੋ ਘਰ ਹੈ ਸਿੱਖਾਂ ਦਾ। ਔਰ ਕਿਸਾਨ ਮੋਰਚੇ ਨੇ ਬੜੀ ਕਿਰਪਾ ਕੀਤੀ, ਗੁਰੂ ਸਾਹਿਬ ਦੀ ਰਹਿਮਤ ਹੋਈ कि जिहड़ा सिक्खी का बीज सतगुरु जी ने हरियाणा बांगर इन्हां इलाकों में बीजिया सी ना, वह फिर द्वारा प्रेम की जड़ी धरती दे विच्चों जिहड़ा पुराना बीज सी प्रेम का गुरसिखां का बीजिया होया गुरु साहब दा लगरां फुटियां और वह सारे हरियाणे के जाट वीर अज ये कह रहे हैं कि पंजाब साडा वड्डा भरा सी उन्हां दे छोटे भरा गुरु कला वरतौंदा फिर सारिआं नूं दुबारा महाराज जी दी उह कला ने उह किरपा ने इकट्ठे कर दित्ते और वह सारे लोगों विच महाराज ने सिक्खी का प्रचार किया। वो कह लगा महाराज भला पुरश है पर श्रद्धा है पर थोड़ी है ज्यादा नहीं। महाराज कहते जाओ उन्हें बुला के लियाओ। वो गया वो कह लगा बई कोई बाहर बड़े भले पुरश आए हैं तेनू याद करते हैं तेनू मिलना चाहते हैं। वो कहता भी मेरे तो खेतों में काछू आया होया है गिरदौर गिदावरी करन वाला पटवारी आया होया है और उसने मेरी फसल में कूतना कूतना किनू कहंदे है साध संगत जी पुराने समयां दे विच जदों फसल पक्कण दे नेड़े होया करदी सी ना पटवारी जां गिरदावरी करन वाले जिहड़े सरकार दे मुलाजम हुंदे सन ओह फसलां दे विच जा के ना खेतां विच जा के तोलण तो मिणन तो रहत ही अंदाजा ला के फसल की काट ला दिया करते सन। जिवें कई बार तुसीं चक्कियां ते आटा पिहाउंदे हो जे आटे की पसाई पैसों के रूप में ना देनी हो ना फिर वह आटे दे विच्चों काट कट लैंदा जिन्हें आटा पीसिया हुंदा। पुराने समय में सरकार इदां लोकां दा अनाज की काट उन्हूं कण कहिंदे सन वह कण अपना हिस्सा पहले लिख के ला देंदे सन दे देंदे सन कि इन्ना अनाज सरकार के खजाने जमा करवाउणा पवेगा उन्हूं कूतना कहिंदे सन कूत भी कह देंदे सन। कहिंदा भी मेरे तो काछू आया मेरी फसल कूतनी है उसने इस करके मैं नहीं जा सकता। फिर उहदे मन में आया ख्याल गुरु साहब की प्रेरणा चलो कहिंदा जांदा जांदा मैं चलदा पता ही कर लवां कौन हन नगर तो आया काली दे नाल घर चों फसल वालों खेतों वालों जान लग्या तो सामने वेख्या सतगुरु जी पहचान गया कि धन गुरु तेग बहादुर साहब जी हन। बड़ी छेती नाल आके नमस्कार कीती। महाराज कहिंदे भाई दो तीन दिन तेरे पास इस नगर विच रहना इस करके तू संगत की सेवा कर ठहराउण लई जगह दे सन। कहन लगा महाराज मेरा घर नगर दे विचकार है बड़ी खुली थां है तुसी घरे चलो मैं बाद विच आउणा। महाराज कहिंदे की गल कहिंदा महाराज काछू आया होया उन्हें फसल की मिणती करनी है। महाराज कहिंदे तू ना गुरु परमेश्वर वाहिगुरु ते भरोसा रख के सेवा कर तेनू लोड़ नहीं जाण दी तेरे कारज वाहिगुरु आप ही सवारेगा तू श्रद्धा रख। उत्थे श्रद्धा शब्द वरत्या महाराज जी ने गुर इतिहास विच। कहन लगा महाराज छे महीनिया की फसल बीजी हुई है जे हुण ना गया तो मैं खावांगा कि छे महीने मेरा परिवार गुजारा किवें करेगा मैनू जाना पैना मेरी छे महीनिया की मेहनत है सारी खूह च पै जानी है। जे ज्यादा काट ला दिती सरकार दे अफसरां ने तो महाराज मेरे कोले थोड़ी फसल रह जानी है थोड़े दाने रह जाने हैं मैं आप कोले खड़ के मिणती करवानी चाहना भी सही मिणती होवे और जेड़ा सही उन्होंने काट करनी अपना हिस्सा रख के बाकी मेरा बचा हो जाए। महाराज कहिंदे साडा बचन मन के ना जा सारी फसल तेरी बच जाएगी। कहिंदा नहीं महाराज मैनू जाना पैना मेरा सरदा नहीं। महाराज कहिंदे चंगा जांदे जांदे एक साडा बचन मन लै तेरी श्रद्धा थोड़ी है। महाराज उत्थे कहिंदे तेरी श्रद्धा पूरी नहीं पर एक बचन मान ली। कहिंदा दसो कहिंदे बचने मान ली भी खेत दे किनारे जाके खड़ जाई बोली कुछ ना काछू नूं पटवारी नूं कुछ कही ना अपनी जबान तो गुरु तेरी सहाई होके सहायता करनगे।
ਜਦੋਂ ਸਾਧ ਸਿੰਘ ਜੀ ਗਿਆ ਖੇਤ ਦੇ ਕਿਨਾਰੇ ਖੜ ਗਿਆ, ਬੋਲਿਆ ਨਹੀਂ ਕੁਝ ਵੀ। ਕਿਉਂ? ਅੱਜ ਵੀ ਪਟਵਾਰੀ ਆ ਜਾਵੇ, ਕਾਨੂੰਨ ਗੋ ਆ ਜਾਵੇ, ਜ਼ਿਮੀਂਦਾਰਾਂ ਨੂੰ ਪੁੱਛ ਕੇ ਵੇਖੋ, ਵਿਚਾਰੇ ਮਗਰ ਮਗਰ ਤੁਰੇ ਫਿਰਦੇ ਆ। ਐਸਾ ਹਿਸਾਬ ਕਿਤਾਬ ਹੈ। ਸੁਰਾਹ ਵਿਚਾਰ, ਲੋਕ ਮਿਲ ਮਿਲ ਕੇ ਪਟਵਾਰੀ ਨੂੰ ਨਾਲ ਦੇ ਨੌਕਰਾਂ ਨੂੰ ਲਾਲਚ ਦੇ ਕੇ ਆਪਣੀਆਂ ਫਸਲਾਂ ਦੀ ਘੱਟ ਮਿਣਤੀ ਕਰਵਾ ਰਹੇ ਸਨ ਕਿ ਕਿਵੇਂ ਨਾ ਕਿਵੇਂ ਦਾਣਿਆਂ ਦਾ ਵਜ਼ਨ ਜਿਹੜਾ ਹੈ, ਫਸਲ ਜਿਹੜੀ ਆ, ਉਹ ਬਚ ਜਾਏ। ਤੋ ਇਹ ਚਲੇ ਗਿਆ ਸਤਿਗੁਰੂ ਜੀ ਦਾ ਬਚਨ ਮੰਨ ਕੇ, ਆਪਣੇ ਖੇਤਾਂ ਦੇ ਕੋਲੇ ਜਾ ਕੇ ਇੱਕ ਪਾਸੇ ਖਲੋ ਗਿਆ। ਜਦੋਂ ਕਾਛੂ ਨੇ ਸਰਕਾਰੀ ਬੰਦੇ ਲਾ ਕੇ ਮਿਣਤੀ ਕਰਾਈ, ਜ਼ਮੀਨ 200 ਵਿਘਾ ਸੀ, 40 ਏਕੜ, ਪਰ ਉਹ ਮਿਣਤੀ ਵਿੱਚ 100 ਵਿਘਾ ਹੀ ਆਇਆ। ਤੇ ਨਾਲ ਦੇ ਜਿਹੜੇ ਜਾਟ ਸਰੀਕ ਸਨ, ਸਰੀਕਾ ਸਰੀਕਾ ਹੀ ਹੁੰਦਾ, ਉਹ ਕਹਿਣ ਲੱਗੇ ਤੇਰੇ ਨੌਕਰਾਂ ਨੇ ਇਹਦੇ ਕੋਲੋਂ ਕੋਈ ਰਿਸ਼ਵਤ ਲਈ ਹੈ, ਇਸ ਕਰਕੇ ਘੱਟ ਮਿਣਤੀ ਕੀਤੀ ਹੈ। ਹਰ ਵਾਰੀ 200 ਵਿਘੇ ਹੀ ਮਿਣਤੀ ਹੁੰਦੀ ਰਹੀ ਹੈ, ਇਹ 100 ਵਿਘੇ ਕਿਵੇਂ ਕਹਿ ਰਹੇ ਹੈ? ਕਾਛੂ ਕਹਿਣ ਲੱਗਾ ਉਹਨਾਂ ਨੂੰ ਬੁਲਾ ਕੇ ਵੀ ਮਿਣਤੀ ਪੂਰੀ ਕੀਤੀ? ਕਹਿੰਦੇ ਪੂਰੀ ਕੀਤੀ ਹੈ। ਕਹਿੰਦਾ ਦੁਬਾਰਾ ਕਰੋ। ਪਿੰਡ ਦੇ ਬੰਦੇ ਵੀ ਨਾਲ ਲਾ ਦਿੱਤੇ, ਜਰੀਬ ਲੈ ਕੇ ਮਿਲਣ ਲੱਗ ਪਏ। ਉਹ ਰੱਸੀ ਜੀ ਹੁੰਦੀ ਹੈ ਜ਼ਮੀਨ ਨੂੰ ਮਿਲਣ ਵਾਲੀ, ਉਹਨੂੰ ਜਰੀਬ ਕਹਿੰਦੇ ਹੈ। ਸਿਆਣੇ ਬਜ਼ੁਰਗਾਂ ਨੂੰ ਪਤਾ ਹੈ ਜ਼ਮੀਨ ਦਾ ਨਾਪ ਤੋਲ ਕੀਤਾ ਜਾਂਦਾ ਉਹਦੇ ਨਾਲ। ਜਰੀਬ ਨਾਲ ਜਦੋਂ ਮਿਲਣ ਲੱਗੇ, ਉੱਚੀ ਬੋਲ ਬੋਲ ਕੇ ਵੀ ਇੰਨੇ ਇੰਨੇ ਮਰਲੇ, ਇੰਨੇ ਫੁੱਟ, ਇੰਨੀ ਜਗ੍ਹਾ ਹੋ ਗਈ, ਉੱਚੀ ਬੋਲ ਕੇ ਦੱਸਦੇ ਹੈ ਨਾ, ਜਿਵੇਂ ਆਵਾਜ਼ ਮਾਰ ਕੇ ਸਾਰੇ ਸੁਣ। ਉਹ ਫਿਰ 100 ਵਿਘਾ ਹੀ ਰਹਿ ਗਈ। ਉਸ ਤੋਂ ਬਾਅਦ ਫਿਰ ਸਰੀਕਾ ਨੇ ਤੀਜੀ ਵਾਰੀ ਕਿਹਾ, ਕਹਿੰਦੇ ਪਟਵਾਰੀ ਸਾਹਿਬ, ਕਾਛੂ ਤੂੰ ਆਪ ਮਿਣ ਸਾਡੇ ਨਾਲ ਲੱਗ ਕੇ, ਇਹ ਗਲਤ ਮਿਣਤੀ ਦੱਸ ਰਹੀ ਹੈ ਤੇਰੀ ਜਰੀਬ। ਤੀਜੀ ਵਾਰੀ ਜਦੋਂ ਮਿਣਿਆ ਸਾਧ ਸਿੰਘ ਜੀ, ਤੀਜੀ ਵਾਰੀ ਵੀ 100 ਵਿਘੇ ਹੀ ਰਹੇ। ਉਹਦੇ ਮਨ ਵਿੱਚ ਵਿਸ਼ਵਾਸ ਆ ਗਿਆ ਕਿ ਗੁਰੂ ਦੇ ਬਚਨਾਂ ਦੀ ਕੋਈ ਨਾ ਕੋਈ ਕਰਾਮਾਤ ਜ਼ਰੂਰ ਹੈ। ਅੱਜ ਤਾਂ ਗੁਰੂ ਦੀਆਂ ਬਰਕਤਾਂ ਉੱਤੇ, ਕਰਾਮਾਤਾਂ ਸ਼ਕਤੀਆਂ ਉੱਤੇ ਵੀ ਨੁਕਤਾ ਚੀਨੀ, ਔਰ ਕੌਣ ਕਰ ਰਿਹਾ? ਸਾਡੇ ਸਿੱਖੀ ਦੇ ਲਿਬਾਸ ਵਿੱਚ ਸਾਡੇ ਲੋਕ ਹੀ ਕਰ ਰਹੇ। ਹੱਦ ਹੋ ਗਈ ਹੈ। ਜਿਸ ਗੁਰੂ ਦਾ ਦਿੱਤਾ ਖਾ ਰਹੇ, ਉਸੇ ਗੁਰੂ ਦੀਆਂ ਬਰਕਤਾਂ ਔਰ ਸ਼ਕਤੀਆਂ ਉੱਤੇ ਸ਼ੰਕਾ ਖੜਾ ਕੀਤਾ ਜਾ ਰਿਹਾ। ਇਸ ਤੋਂ ਵੱਡੀ ਕਿਰਤ ਘਣਤਾ ਕੀ ਹੋ ਸਕਦੀ ਹੈ? ਇਦੋਂ ਵੱਡੀ ਕਿਰਤ ਘਣਤਾ ਕੋਈ ਨਹੀਂ। ਜੇ ਗੁਰੂ ਵਿੱਚ ਸ਼ਕਤੀ ਨਹੀਂ, ਤਾਂ ਫਿਰ ਸ਼ਕਤੀ ਕਿਹਦੇ ਵਿੱਚ ਹੋਏਗੀ? ਜੇ ਗੁਰੂ ਘਰ ਵਿੱਚ ਕਰਾਮਾਤ ਨਹੀਂ, ਤਾਂ ਫਿਰ ਕਰਾਮਾਤ ਤੁਸੀਂ ਜਾ ਕੇ ਮੜੀਆਂ ਕਬਰਾਂ ਮਸਾਣਾਂ ਦੇ ਵਿੱਚੋਂ ਲੱਭੋਗੇ? ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਧਾਰਿਆ, ਨਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰੇ ਹਿਰਦੇ ਸਦਾ ਵਿਸਾਏ। ਇਹ ਮਹਾਰਾਜ ਦੇ ਬਚਨ ਹੈ, ਸੱਚੇ ਪਾਤਸ਼ਾਹ ਦੇ ਗੁਰਬਾਣੀ ਵਿੱਚ ਰਹੋ ਵਿਚਾਰ। ਤੀਜੀ ਵਾਰੀ ਮਿਣਤੀ ਹੋਈ, ਕਹਿਣ ਲੱਗਾ ਕਾਛੂ ਵੀ 100 ਵਿਘੇ ਆ, 100 ਵਿਘੇ ਦਾ ਕਣ ਲਾਓ, ਕਾਟ ਲਾਓ। 100 ਦਾ 100 ਬਚ ਗਿਆ, 100 ਦੇ ਵਿੱਚੋਂ ਰਹਿ ਗਈ। ਛੇਤੀ ਦੇਣੇ ਆਇਆ, ਬਾਰ ਬਾਰ ਚਰਨਾਂ ਤੇ ਮੱਥੇ ਟੇਕੀ ਜਾਂਦਾ, ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਮੇਰਾ 100 ਵਿਘੇ ਦਾ ਅਨਾਜ ਬਿਲਕੁਲ ਪੂਰਾ ਬਚ ਗਿਆ, ਕੇਵਲ 100 ਵਿਘੇ ਦੇ ਅਨਾਜ ਨੂੰ ਹੀ ਕਾਟ ਲੱਗੀ ਹੈ। ਮਹਾਰਾਜ ਕਹਿੰਦੇ ਜੇ ਪਹਿਲਾਂ ਬਚਨ ਮੰਨ ਕੇ ਸ਼ਰਧਾ ਰੱਖ ਲੈਂਦਾ ਨਾ, ਤਾਂ ਤੇਰਾ 200 ਦਾ 200 ਵਿਘਾ ਹੀ ਬਚ ਜਾਣਾ ਸੀ, ਸਰਕਾਰ ਦੇ ਖਜ਼ਾਨੇ ਵਿੱਚ ਇੱਕ ਵੀ ਦਾਣਾ ਨਹੀਂ ਜਾਣਾ ਸੀ। ਜੇ ਸ਼ਰਧਾ ਭਾਵਨਾ ਵਿਸ਼ਵਾਸ ਭਰੋਸਾ ਰੱਖਦਾ ਤੂੰ ਗੁਰੂ ਘਰ ਦੇ ਉੱਤੇ। ਉਸ ਨੇ 3 ਦਿਨ ਬੜੀ ਸੇਵਾ ਕੀਤੀ। ਬਾਰਨੇ ਨਗਰ ਦੇ ਜਾਟ ਨੂੰ ਮਹਾਰਾਜ ਜਾਣ ਲੱਗੇ, ਕਹਿੰਦੇ ਭਾਈ 3 ਸਾਡੇ ਬਚਨ ਮੰਨੀ। ਇੱਕ ਤਾਂ ਘਰ ਵਿੱਚ ਤੇਰਾ ਕੋਈ ਵੀ ਜੀਵ ਤੰਬਾਕੂ ਨਾ ਵਰਤੇ, ਜਗਤ ਝੂਠ ਦਾ ਸੇਵਨ ਨਾ ਕਰੇ, ਜੂਦਾ ਸੰਤਾਂ ਸਿੱਖਾਂ ਔਰ ਭਗਤਾਂ ਦੀ ਸੇਵਾ ਕਰੀ, ਤੀਸਰਾ ਆਪਣੀ ਜ਼ਿੰਦਗੀ ਵਿੱਚ ਸਿੱਖੀ ਕਮਾਈ, ਤੇਰੇ ਘਰ ਵਿੱਚ ਅੰਨ ਧਨ ਦੀ ਕੋਈ ਘਾਟ ਨਹੀਂ ਰਹੇਗੀ, ਤੇਰਾ ਲੋਕ ਵੀ ਸੁਖੀ, ਪ੍ਰਲੋਕ ਵੀ ਸਹੇਲਾ ਹੋਏਗਾ। ਸਤਿਗੁਰੂ ਜੀ ਦੇ ਬਚਨ ਮੰਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ ਗੁਰ ਇਤਿਹਾਸ ਵਿੱਚ ਕਿ ਜਿੰਨਾ ਚਿਰ ਇਹਨਾਂ ਦਾ ਖਾਨਦਾਨ ਰਿਹਾ, ਤੰਬਾਕੂ ਤੋਂ ਬਚੇ ਰਹੇ, ਸਾਬਤ ਸੂਰਤ ਕੇਸ ਰੱਖੇ, ਸਿੱਖੀ ਕਮਾਈ, ਦਸਵੰਧ ਗੁਰੂ ਦੀ ਸੇਵਾ ਵਿੱਚ ਲਾਉਂਦੇ ਰਹੇ, ਸਫਲ ਕਰਦੇ ਰਹੇ, ਉਹਨਾਂ ਚਿਰ ਇਹਨਾਂ ਦੇ ਘਰ ਵਿੱਚ ਨਾ ਅੰਨ ਦੀ ਨਾ ਧਨ ਦੀ ਕੋਈ ਕਮੀ ਘਾਟ ਆਈ, ਪਰ ਜਿਨ ਜਦੋਂ ਇਹਨਾਂ ਦੇ ਵੱਡੇ ਵਡੇਰਿਆਂ ਤੋਂ ਬਾਅਦ ਅਗਲੀ ਪੀੜ੍ਹੀ ਆਈ ਤਾਂ ਤੰਬਾਕੂ ਵਰਤਣ ਲੱਗ ਪਏ। ਉਸੇ ਦਿਨ ਤੋਂ ਘਰ ਵਿੱਚ ਗਰੀਬੀ ਆ ਗਈ। ਕਹਿੰਦੇ ਰੋਟੀ ਵੀ ਖਾਣ ਨੂੰ ਨਹੀਂ ਮਿਲਦੀ। ਭਾਈ ਸਾਹਿਬ ਕਹਿੰਦੇ ਮੈਂ ਆਪ ਅੱਖੀ ਜਾ ਕੇ ਵੇਖੀ, ਤਾੜਨੇ ਕਰਕੇ ਤੰਬਾਕੂ ਛੁਡਾਇਆ। ਜੇ ਗਰੀਬੀ ਤੋਂ ਬਚਣਾ ਤਾਂ ਗੁਰੂ ਦੇ ਬਚਨ ਮੰਨ ਲਓ। ਗੁਰਕਾ ਬਚਨ ਵਸੈ ਜੀ ਨਾਲੇ, ਗੁਰੂ ਦੇ ਬਚਨਾਂ ਵਿੱਚ ਐਸੀ ਕਿਰਪਾ ਹੈ। ਭਾਈ ਸ਼ਰਧਾ ਵਿਸ਼ਵਾਸ ਭਾਉ ਬੇੜਾ ਜਿਉਂ ਚੜਾਓ। ਜਿਨ੍ਹਾਂ ਨੇ ਸ਼ਰਧਾ ਦੇ ਬੇੜੇ ਤੇ ਅਸਵਾਰ ਹੋ ਗਏ ਉਹਨਾਂ ਦਾ ਸੰਸਾਰ ਵਿੱਚ ਵੀ ਲੋਕ ਵੀ ਸੁਹੇਲਾ, ਪਰਲੋਕ ਵੀ ਸੁਹੇਲਾ ਹੈ। ਐਸੇ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਨ ਰਹਿਮਤਾਂ ਕਰਨ ਵਾਲੇ। ਹੇ ਦਿਵਿਆਸੂ ਰੂਪ ਸਖੀ ਸੁਣਨਾ ਕਰ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੁਆਰਾ
ਉਤਾਰਾ ਹੋ।
ਵਾਹਿਗੁਰੂ ਦੇ ਨਾਮ ਨੂੰ, ਗੁਰੂ ਦੇ ਉਪਦੇਸ਼ ਨੂੰ ਸ਼ਰਧਾ ਔਰ ਵਿਸ਼ਵਾਸ ਰੂਪ ਕੰਨਾਂ ਦੁਆਰਾ ਸੁਣੇਗਾ, ਨਾਮ ਨੂੰ ਸੁਣੇਗਾ, ਤੇਰਾ ਸੰਸਾਰ ਭੌਡਲ ਤੋਂ ਪਾਰ ਉਤਾਰਾ ਹੋ ਜਾਏਗਾ। ਉਰਲਾ ਕਿਨਾਰਾ ਸੰਸਾਰ ਹੈ, ਪਰਲਾ ਕਿਨਾਰਾ ਸੱਚਖੰਡ ਹੈ। ਕਿਉਂ ਵਾਹਿਗੁਰੂ ਨਾਮ ਬੇੜੇ ਤੇ ਬੈਠ ਕੇ ਸੰਸਾਰ ਤੋਂ ਪਾਰਲੇ ਕਿਨਾਰੇ ਮੁਕਤੀ ਦੇ ਦਰ ਤੇ ਪਹੁੰਚ
ਜਾਵੇਗਾ।
ਜਲ ਤੇਰੇ ਨਾਮ ਕਰਕੇ ਜੀਵ ਸੰਸਾਰ ਭੌਡਲ ਤੋਂ ਤਰਾ ਤਰਦਾ ਹੈ ਸੁਖੈਨ। ਹਮੇਸ਼ਾ ਅਸੀਂ ਤੇਰੇ ਵਾਹਿਗੁਰੂ ਨਾਮ ਤੋਂ, ਤੇਰੀ ਹੋਂਦ ਹਸਤੀ ਤੇਰੀ ਸ਼ਕਤੀ ਤੋਂ ਕੁਰਬਾਨ ਬਲਿਹਾਰ ਜਾਓ ਜਾਂਦੇ ਹਾਂ। ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਸਰਬੰ ਸਾਚਾ ਏਕ ਹੈ।
ਸੱਚੇ ਪਾਤਸ਼ਾਹ ਵਾਹਿਗੁਰੂ ਦੇ ਤੁਲ ਕੋਈ ਹੋਰ ਵੀ ਹੈ? ਮਹਾਰਾਜ ਕਹਿੰਦੇ ਨਹੀਂ। ਜਿਸ ਦਿਆਲੂ ਦੇ ਨਾਮ ਕਰਕੇ ਸੰਸਾਰ ਭੌਡਲ ਤੋਂ ਤਰੀਦਾ ਹੈ ਉਹ ਸਾਰਿਆਂ ਦੇ ਵਿੱਚ ਇੱਕ ਸੱਚਾ ਸਰੂਪ ਵਾਹਿਗੁਰੂ ਇੱਕੋ ਇੱਕ ਹੈ। ਬਰਾਬਰ ਹੋਰ ਕੋਈ ਨਹੀਂ ਹੋ ਸਕਦਾ।
ਆਕੀ ਸੇਵਾ ਸੋ ਕਰੇ,
ਆਕੀ ਤਿਸ ਵਾਹਿਗੁਰੂ ਦੇ ਦਰ ਦੀ ਭਉ ਭਗਤੀ ਦੀ, ਗੁਰੂ ਦੇ ਦਰ ਦੀ ਹੱਥੀ ਸੇਵਾ ਕਰਨ ਦੀ ਕਾਰ ਇਹ ਜਿਹੜੀ ਕੋਈ ਕਰਦਾ ਹੈ।
ਨਦਰ ਕਰੇ,
ਉਹਨਾਂ ਉੱਤੇ ਵਾਹਿਗੁਰੂ ਕਿਰਪਾ ਕਰਕੇ ਕਿਰਪਾ ਦੀ ਨਦਰ ਕਰ ਦਿੰਦਾ ਹੈ। ਜਾਂ ਜਿਹਨਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਏ ਉਹ ਭਗਤੀ ਰੂਪ ਕਾਰ ਕਰਦੇ ਹੈ, ਸੇਵਾ ਰੂਪ ਕਮਾਈ ਕਰਦੇ ਹੈ। ਜਾਂ ਭਾਈ ਜਿਹਨਾਂ ਨੇ ਕੀਤੀ ਹੈ, ਜਿਹਨਾਂ ਨੇ ਕੀਤੀ ਹੈ ਉਹਨਾਂ ਉੱਤੇ ਵਾਹਿਗੁਰੂ ਦੀ ਨਜ਼ਰ ਕਿਰਪਾ ਦ੍ਰਿਸ਼ਟੀ ਹੋਈ ਹੈ।
ਬਾਜ ਪਿਆਰੇ ਕੇਵ ਰਹਾ,
ਨਜ਼ਰ ਹੋ ਗਈ ਉਹਨਾਂ ਦਾ ਇੰਨਾ ਪ੍ਰੇਮ, ਇੰਨਾ ਸਨੇਹ ਆਪਣੇ ਵਾਹਿਗੁਰੂ ਨਾਲ ਕੇ ਵਾਹਿਗੁਰੂ ਤੋਂ ਬਿਨਾਂ ਇੱਕ ਸਕਿੰਟ ਵੀ ਨਹੀਂ ਉਹ ਰਹਿ ਸਕਦੇ ਵਿਛੜ ਕੇ। ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰਤਰ ਪਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉਠਤਾਵੈ, ਭਾਵਰ ਲੋਭੀ ਕੁਸੁਮ ਵਾਸ ਕਾ ਮਿਲਾ ਬੰਧਾਵੈ, ਤੂੰ ਸੰਤ ਬਿਨਾ ਹਰ ਪ੍ਰੀਤ ਹੈ ਦੇਖ ਦਰਸ਼ਕ ਆਵੈ। ਐਸੀ ਭਾਈ ਉਹਨਾਂ ਤੇ ਕਿਰਪਾ, ਇੰਨਾ ਪ੍ਰੇਮ ਹਿਰਦੇ ਵਿੱਚ ਪੈਦਾ ਹੋ ਜਾਂਦਾ ਆਪਣੇ ਪਿਆਰੇ ਤੋਂ ਬਿਨਾਂ ਇੱਕ ਸਕਿੰਟ ਇੱਕ ਪਲ ਵੀ ਨਹੀਂ ਵਿਛੜ ਕੇ ਰਹਿ ਸਕਦੇ।
ਸਾ ਵਡਿਆਈ ਦੇਹ,
ਸਾ ਉਹ ਕਿਰਪਾ ਕਰਕੇ ਦਾਤ ਮਹਾਰਾਜ ਸਾਨੂੰ ਦੇਣਾ ਕਰੋ, ਉਹ ਵਡਿਆਈ ਉਹ ਮਾਣ ਦੇਣਾ ਕਰੋ, ਉਹ ਬਖਸ਼ਿਸ਼ ਕਰੋ, ਉਹ ਸਾ ਸਾਡੀ ਇੱਛਾ ਪੂਰੀ ਕਰੋ।
ਨਾਮ ਤੇਰੇ ਨਾਮ ਰਹੇ,
ਤੇਰੇ ਨਾਮ ਨਾਲ ਲੱਗੇ ਰਹੀਏ। ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, 26 ਸਾਲ 9 ਮਹੀਨੇ 13 ਦਿਨ ਸਿਮਰਨ ਵਿੱਚ ਜੁੜੇ ਰਹੇ ਸੱਚੇ ਪਾਤਸ਼ਾਹ। ਜਿੱਥੇ ਜਿੱਥੇ ਗੁਰੂ ਸਾਹਿਬ ਦੇ ਸਥਾਨ ਹੈ ਬਹੁ ਗਿਣਤੀ ਵਿੱਚ, ਹਰ ਥਾਂ ਤੇ ਭੋਰਾ ਸਾਹਿਬ, ਗੁਰੂ ਕੇ ਮਹਿਲਾਂ ਵਿੱਚ ਵੀ ਜਿੱਥੇ ਅਵਤਾਰ ਹੋਇਆ ਉੱਥੇ ਵੀ ਭੋਰਾ ਸਾਹਿਬ, ਜਿੱਥੋਂ ਗ੍ਰਿਫਤਾਰ ਕੀਤਾ ਆਗਰੇ ਦੀ ਧਰਤੀ 9 ਦਿਨ ਉੱਥੇ ਵੀ ਭੋਰੇ ਵਿੱਚ ਕੈਦ ਰੱਖਿਆ, ਜਿੱਥੇ ਸ਼ਹੀਦ ਸੀਸਗੰਜ ਸਾਹਿਬ ਸ਼ਹੀਦੀ ਹੋਈ ਉੱਥੇ ਵੀ ਭੋਰਾ ਸਾਹਿਬ, ਜਿੱਥੇ ਧੜ ਦਾ ਸੰਸਕਾਰ ਹੋਇਆ ਗੁਰਦੁਆਰਾ ਰਕਾਬਗੰਜ ਸਾਹਿਬ ਉੱਥੇ ਵੀ ਭੋਰਾ ਸਾਹਿਬ। ਇੰਨੀ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ 9ਵੇਂ ਗੁਰਦੇਵ ਸਤਿਗੁਰਾਂ ਨੇ ਵੈਰਾਗ ਵਿੱਚ ਕੀਤੀ, ਵਾਹਿਗੁਰੂ ਦੇ ਨਾਂ ਨਾਲ ਲੱਗਣ ਦਾ ਇੰਨਾ ਸਨੇਹ, ਇੰਨਾ ਪ੍ਰੇਮ ਸਾਡੇ ਲਈ ਪੂਰਨੇ ਪਾ ਕੇ ਵਿਖਾਇਆ ਕਿ ਭਗਤੀ ਦੇ ਵਿੱਚ ਹੀ ਜੁੜੇ ਰਹੇ। ਇਹ ਮਹਾਰਾਜ ਐਸੀ ਵਡਿਆਈ ਦੇਣਾ ਕਰੋ, ਤੁਹਾਡੇ ਨਾਮ ਨਾਲ ਹੀ ਲੱਗੇ ਰਹੀਏ। ਮਰਨੰ ਵਿਸਰਨੰ ਗੋਬਿੰਦਾ, ਜੀਵਨੰ ਹਰ ਨਾਮ ਧਿਆਵਣਾ,
ਦੂਜਾ ਨਾਹੀ ਕੋਈ,
ਦੂਸਰਾ ਹੋਰ ਕੋਈ ਨਹੀਂ ਹੈ ਵਾਹਿਗੁਰੂ ਤੇਰੇ ਤੁਲ। ਦੁੱਖ ਕਹੀਏ, ਦੁੱਖ ਤੇ ਸਹਿ ਪਏ ਆਖੀਏ ਸੁੱਖ ਜਿਸੈ ਹੀ ਪਾਸ। ਇੱਕ ਬੰਦੇ ਨੇ ਪੁੱਛਿਆ ਵੀ ਬਈ ਤੂੰ ਮੇਰੇ ਦੁੱਖ ਦੂਰ ਕਰ, ਉਹ ਕਹਿੰਦਾ ਮੈਂ ਤਾਂ ਤੇਰੇ ਤੋਂ ਜ਼ਿਆਦਾ ਵੱਡਾ ਦੁਖੀ ਹੈ, ਦੁਖੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਦਿਲਾਇਆ ਦੁਖੀਆ ਚੱਲਿਆ ਰੋਏ। ਇਸ ਕਰਕੇ ਭਾਈ ਵਾਹਿਗੁਰੂ ਅੱਗੇ ਹੀ ਅਰਦਾਸ ਕਰਨੀ ਹੈ, ਹੇ ਪਿਆਰੇ ਤੇਰੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ ਸਾਡੇ ਦੁੱਖ ਦੂਰ ਕਰਨ ਵਾਲਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ
ਸਾਹਿਬ ਆਪਣਾ
ਭਗਤੀ ਦੀ ਸੇਵਾ ਦਾਸ ਅਰਦਾਸ ਰੂਪ ਸੇਵਾ ਆਪਣੇ ਮਾਲਕ ਦੇ ਅੱਗੇ ਕਰਨੀ ਹੈ, ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਤੇ, ਗੁਰੂ ਅੰਗਦ ਦੇਵ ਜੀ ਦੇ ਦਰ ਤੇ, ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ।
ਅਗਰ ਨਾ ਜਾਚੋ ਕੋਲੇ
ਕੋਲੇ ਜਾ ਕੇ ਜਾਚੋ ਮੰਗਣ, ਜਾਚੋ ਨਾਮ ਮੰਗਣ ਦਾ ਹੈ, ਹੋਰਾਂ ਹੋਰਾਂ ਕੋਲੇ ਜਾ ਕੇ ਨੀ ਮੰਗਣਾ, ਦਾਤਾਂ ਨੀ ਮੰਗਣੀਆਂ, ਐਵੇਂ ਭਟਕਦੇ ਨੀ ਫਿਰਨਾ।
ਨਾਨਕ ਤਾ ਕਾ ਦਾਸ ਹੈ,
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਤਾਂ ਕਾ ਤੇ ਵਾਹਿਗੁਰੂ ਦੇ ਦਾਸ ਬਣ ਕੇ ਉਹਦੇ ਦਰ ਤੋਂ ਦਾਤਾਂ ਮੰਗਣੀਆਂ, ਉਹਦੀ ਦਾਸਾਂ ਭਗਤੀ ਕਰਨੀ ਹੈ।
ਬਿੰਦ ਬਿੰਦ ਚੁੱਕ ਚੁੱਕ
ਬਿੰਦ ਪਲ ਪਲ ਚੁੱਕ ਚੁੱਕ ਬਿੰਦ ਬਿੰਦ ਔਰ ਚੁੱਕ ਚੁੱਕ ਸਾਧ ਸੰਗਤ ਦੀ ਨਿਆਕਾਂ ਅਨੁਸਾਰ ਪਿੱਪਲ ਦੇ ਪੱਤੇ ਵਿੱਚ ਸੂਈ ਨਾਲ ਛੇਕ ਕਰੀਏ ਤਾਂ ਚਾਰ ਖਿੰਨ ਗੁਜ਼ਰ ਜਾਂਦੇ ਆ। ਖਿੰਨ ਦਾ ਛੇਵਾਂ ਹਿੱਸਾ ਜਿਹੜਾ ਹੈ ਉਹਨੂੰ ਬਿੰਦ ਕਿਹਾ ਜਾਂਦਾ ਹੈ, ਤੇ ਬਿੰਦ ਦੇ ਛੇਵੇਂ ਹਿੱਸਾ ਦਾ ਨਾਮ ਹੈ ਚੁੱਕ। ਇਸ ਕਰਕੇ ਥੋੜੇ ਤੋਂ ਥੋੜਾ ਸਮਾਂ ਉਸ ਵਾਹਿਗੁਰੂ ਪਰਮੇਸ਼ਰ ਦੇ, ਨਾਨਕ ਤਾਂ ਕਾ ਦਾਸ ਹੈ ਉਹਦਾ ਦਾਸ, ਦਾਸਾ ਭਾਵ ਧਾਰ ਕੇ, ਬਿੰਦ ਕੀ ਟੁਕੜੇ ਟੁਕੜੇ ਭੋਰਾ ਭੋਰਾ ਹੋ ਕੇ ਆਪਣੇ ਵਾਹਿਗੁਰੂ ਤੋਂ ਕੁਰਬਾਨ ਹੋਣਾ ਕਰੀਏ।
ਸਾਹਿਬ ਤੇਰੇ ਨਾਮ ਵਿੱਚ,
ਸਾਹਿਬ ਮਾਲਕ ਤੇਰੇ ਨਾਮ ਦੇ ਉੱਤੋਂ ਵੀ ਤੇਰੇ ਨਾਮ ਕਰਕੇ ਪਾਰ ਉਤਾਰਾ ਹੋਣਾ ਨਾ, ਨਾਮ ਕਰਕੇ ਹੀ, ਇਸ ਕਰਕੇ ਤੇਰੇ ਨਾਮ ਦੇ ਉੱਤੋਂ ਹੀ
ਬਿੰਦ ਬਿੰਦ ਚੁੱਕ ਚੁੱਕ
ਜੋ ਜਾਣਨੇ ਯੋਗ ਹੈ, ਬਿੰਦ ਜੋ ਗਿਆਨ ਸਰੂਪ ਹੈ, ਐਸੇ ਵਾਹਿਗੁਰੂ ਤੋਂ ਚੁੱਕ ਚੁੱਕ ਰੱਤੀ ਰੱਤੀ ਟੁਕੜੇ ਟੁਕੜੇ ਹੋ ਕੇ ਕੁਰਬਾਨ ਹੋਣਾ ਕਰੀਏ। ਭਾਵ ਚੁੱਕ ਥੋੜੇ ਤੋਂ ਥੋੜਾ ਸਮਾਂ, ਖਿੰਨ ਤੋਂ ਵੀ ਥੋੜੇ ਤੋਂ ਥੋੜਾ ਸਮਾਂ, ਵੀ ਸਵਾਸ ਨਾਲੋਂ ਵੀ ਥੋੜਾ ਸਮਾਂ ਬਿੰਦ ਅਤੇ ਚੁੱਕ ਦਾ ਮੰਨਿਆ ਜਾਂਦਾ। ਇੰਨੇ ਘੱਟ ਤੋਂ ਘੱਟ ਸਮੇਂ ਵਿੱਚ ਵੀ ਵਾਹਿਗੁਰੂ ਦੇ ਨਾਮ ਤੋਂ ਕੁਰਬਾਨ ਜਾਣਾ, ਬਲਿਹਾਰ ਜਾਣਾ, ਜਿਹਨੇ ਇਹ ਸਾਰੀਆਂ ਰਹਿਮਤਾਂ ਬਖਸ਼ਿਸ਼ਾਂ ਸਾਡੇ ਉੱਤੇ ਕੀਤੀਆਂ ਹਨ, ਇਹ ਕੁਰਬਾਨ ਹੋਣ ਦੀ ਜਾਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਆਪ ਸਿਖਾਈ ਹੈ ਮਹਾਨ ਰਹਿਮਤਾਂ ਕਰਕੇ। ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ ਸਾਧ ਸੰਗਤ ਜੀ, ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ, ਇਸ ਤੋਂ ਪਹਿਲਾਂ ਵੀ ਚਾਰ ਅੰਕ ਆਇਆ, ਇਸ ਦਾ ਭਾਵ ਹੈ ਇਸ ਸ਼ਬਦ ਦੀਆਂ ਚਾਰ ਪੌੜੀਆਂ। ਫਿਰ ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ, ਅੱਗੇ ਏਕਾ ਆ ਗਿਆ, ਇਸ ਦਾ ਭਾਵ ਹੈ ਕਿ ਜਿਹੜਾ ਅਗਲਾ ਰਹਾਉ ਹੈ ਇਹ ਅੰਕ ਇਸ ਰਹਾਉ ਦਾ ਹੈ। ਅਖੀਰ ਤੇ ਫਿਰ ਚਾਰ ਆਇਆ, ਉਹਦਾ ਭਾਵ ਹੈ ਇਸ ਸ਼ਬਦ ਦੀਆਂ ਜਿੱਥੇ ਚਾਰ ਪੌੜੀਆਂ ਉੱਥੇ ਉਹਦੇ ਵਿੱਚ ਚਾਰ ਹੀ ਰਹਾਉ ਆਏ ਹੈ, ਇਹ ਗਿਣਤੀ ਕੀਤੀ ਹੈ। ਅੱਗੇ ਫਿਰ ਏਕ ਆਇਆ, ਇਹਦਾ ਮਤਲਬ ਇੱਕ ਸ਼ਬਦ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਦਾ ਸੰਪੂਰਨ ਹੋਇਆ, ਇਹ ਗਿਣਤੀ ਕਰਕੇ ਸੱਚੇ ਪਾਤਸ਼ਾਹ ਜੀ ਨੇ ਦੱਸੀ ਹੈ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਕੱਲ ਨੂੰ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਤਾ ਗੱਦੀ ਗੁਰਪੁਰਬ ਵੀ ਸ਼ਰਧਾ ਭਾਵਨਾ ਨਾਲ ਸੰਗਤਾਂ ਮਨਾਉਣਗੀਆਂ। ਸੋ ਸੰਗਤ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਨਾਨਕ ਤਾਂ ਕਾ ਦਾਸ
ਹੈ,
ਚੁੱਕ ਚੁੱਕ
ਹੋ
ਬਿੰਦ ਬਿੰਦ ਚੁੱਕ ਚੁੱਕ ਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।